You're with SBS Radio. SBS ਪੰਜਾਬੀ ਸੁਣ ਰਹੇ ਸਰੋਤਿਆਂ ਦਾ ਸੁਮੀਤ ਕੌਰ ਵੱਲੋਂ ਨਿੱਘਾ ਸਵਾਗਤ। ਦੋਸਤੋ, ਵਰਲਡ ਮਾਸਟਰਸ ਰੈਂਕਿੰਗ ਨੇ ਵੱਖ ਵੱਖ ਉਮਰ ਵਰਗ ਦੇ 25 ਟੌਪ ਅਥਲੀਟਾਂ ਦੀ ਲਿਸਟ ਜਾਰੀ ਕੀਤੀ ਹੈ ਅਤੇ ਬੜੇ ਮਾਣ ਵਾਲੀ ਗੱਲ ਹੈ ਕਿ ਆਪਣੇ ਪੰਜਾਬੀ ਭਾਈਚਾਰੇ ਵਿੱਚੋਂ 4 ਨਾਮ ਇਹਦੇ ਵਿੱਚ ਸ਼ਾਮਿਲ ਹਨ ਅਤੇ ਸੋਹਣੇ ਅਤੇ ਸੁਹਾਗੇ ਵਾਲੀ ਗੱਲ ਇਹ ਹੈ ਕਿ ਇਹ 4 ਹੀ ਪੰਜਾਬੀ ਨਾਮ ਆਸਟ੍ਰੇਲੀਆ ਤੋਂ ਹਨ। ਜੀ ਹਾਂ, ਅਸੀਂ ਤੁਹਾਡੀ ਮੁਲਾਕਾਤ ਕਰਾਵਾਂਗੇ ਇਹਨਾਂ 4 ਅਥਲੀਟਾਂ ਦੇ ਨਾਲ ਜਿਨ੍ਹਾਂ ਨੇ ਵੱਖ ਵੱਖ ਉਮਰ ਵਰਗਾਂ ਵਿੱਚ ਅਤੇ ਵੱਖ ਵੱਖ ਰੇਸਾਂ ਵਿੱਚ ਅਨੇਕਾਂ ਕੰਪੀਟੀਸ਼ਨਸ ਜਿੱਤ ਕੇ ਵਰਲਡ ਮਾਸਟਰ ਰੈਂਕਿੰਗਸ ਵਿੱਚ ਮਾਨ ਸਨਮਾਨ ਪ੍ਰਾਪਤ ਕੀਤਾ ਹੈ ਅਤੇ ਇਸ ਲੜੀ ਤਹਿਤ ਅੱਜ ਅਸੀਂ ਪਹਿਲੀ ਮੁਲਾਕਾਤ ਕਰਾਂਗੇ ਕੁਲਦੀਪ ਔਲਖ ਜੀ ਦੇ ਨਾਲ। ਪ੍ਰੋਗਰਾਮ ਵਿੱਚ ਜੀ ਆਇਆਂ ਨੂੰ ਕੁਲਦੀਪ ਜੀ
ਬਹੁਤ ਬਹੁਤ ਧੰਨਵਾਦ ਜੀ ਤੇ SBS ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ
ਜੀ। ਕੁਲਦੀਪ ਜੀ, ਵਰਲਡ ਮਾਸਟਰਸ ਰੈਂਕਿੰਗ ਬਾਰੇ ਦੱਸੋ ਕਿ ਕਿਸ ਆਧਾਰ ਤੇ ਤੁਹਾਡਾ ਨਾਮ ਇਹਦੇ ਵਿੱਚ ਦਰਜ ਹੋਇਆ?
ਹਾਂਜੀ, ਇਹ ਵਰਲਡ ਮਾਸਟਰ ਐਥਲੈਟਿਕਸ ਦੇ ਨਾਲ ਸੰਬੰਧਿਤ ਹੈ ਤੇ ਜਿੰਨੇ ਵੀ ਕੰਟਰੀਜ਼ ਆਪਣੇ ਵਰਲਡ ਦੇ ਵਿੱਚ ਐਥਲੈਟਿਕਸ ਐਸੋਸੀਏਸ਼ਨ ਜਾਂ ਐਥਲੈਟਿਕ ਬੋਡੀਜ਼ ਵੱਖ ਵੱਖ ਕੰਟਰੀਆਂ ਦੀਆਂ ਤੇ ਉਹ ਜਿਹੜੇ ਵੀ ਕੰਪੀਟੀਸ਼ਨ ਔਰਗੇਨਾਈਜ਼ ਕਰਦੀਆਂ, ਚਾਹੇ ਉਹ ਸਟੇਟ ਲੈਵਲ ਦਾ ਹੋ ਗਿਆ ਜਾਂ ਉਹ ਨੈਸ਼ਨਲ ਲੈਵਲ ਦਾ ਹੋ ਗਿਆ, ਉਸ ਦੇ ਵਿੱਚ ਸਾਰੇ ਰਿਜ਼ਲਟ ਜਿਹੜੇ ਆ ਵਰਲਡ ਵਾਈਡ ਸਾਰੇ ਕੰਟਰੀ ਜਿੰਨੇ ਵੀ ਐਥਲੀਟਸ ਪਾਰਟੀਸਪੇਟ ਕਰਦੇ ਆ ਉਹਨਾਂ ਦੇ ਕੰਪੇਅਰ ਕੀਤੇ ਜਾਂਦੇ ਆ ਕਿ ਕਿਹੜਾ ਐਥਲੀਟ ਕਿਹੜੇ ਏਜ ਗਰੁੱਪ ਦੇ ਵਿੱਚ ਆ, ਵਰਲਡ ਦੇ ਵਿੱਚ ਉਹ ਕੀ ਰੈਂਕਿੰਗ ਆ ਉਹਦੀ। ਤੋ ਇਸੇ ਤਰ੍ਹਾਂ ਹੀ ਆਪਣੇ ਇੱਥੇ ਆਸਟ੍ਰੇਲੀਆ ਦੇ ਵਿੱਚ ਪਹਿਲਾਂ ਵੱਖ ਵੱਖ ਸਟੇਟਸ ਦੇ ਜਿਹੜੇ ਸਟੇਟ ਚੈਂਪੀਅਨਸ਼ਿਪ ਹੋਈਆਂ, ਵਿਕਟੋਰੀਆ, ਨਿਊ ਸਾਊਥ ਵੇਲ, ਤਾਂ ਉਸ ਤੋਂ ਬਾਅਦ ਨੈਸ਼ਨਲ ਆਸਟ੍ਰੇਲੀਆ ਨੈਸ਼ਨਲ ਹੋਈਆਂ ਮਾਸਟਰਸ। ਮਾਸਟਰਸ ਮੀਨ ਕਿ ਆਪਾਂ ਜਦੋਂ ਇੱਕ ਆਲ ਓਪਨ ਗਰੁੱਪ ਹੁੰਦਾ, ਉਸ ਤੋਂ ਬਾਅਦ ਜਦੋਂ 30 ਈਅਰ ਆਪਣੀ ਏਜ ਹੋ ਜਾਂਦੀ ਆ ਤਾਂ ਉਹ ਫਿਰ 5-5 ਸਾਲ ਦੀ ਉਮਰ ਦੇ ਵਰਗ ਦੇ ਹਿਸਾਬ ਨਾਲ ਉਹ ਜਿਹੜਾ ਕੈਟੇਗਰੀ ਵੰਡੀਆਂ ਹੁੰਦੀਆਂ ਜਾਂ ਜਿੱਦਾਂ 30-34 ਸਾਲ ਅਤੇ 35-39 ਸਾਲ, ਫਿਰ 40-44, ਇਸ ਤਰੀਕੇ 5-5 ਸਾਲ ਦੇ ਜਿਹੜੇ ਆ ਗਰੁੱਪ ਬਣਾਏ ਹੁੰਦੇ ਆ। ਤਾਂ ਮੇਰਾ ਜਿਹੜਾ ਜੀ ਇਸ ਗਰੁੱਪ ਹੈਗਾ ਜੀ 35-39 ਦੇ ਵਿੱਚ ਮੈਂ ਅਥਲੈਟਿਕ ਜਿਹੜੇ ਪਾਰਟੀਸਪੇਟ ਕਰਦਾ, ਕੰਪੀਟੀਸ਼ਨ ਲੜਦਾ ਅਤੇ ਆਪਣਾ ਇੱਥੇ ਜਿਹੜਾ ਸਟੇਟ ਚੈਂਪੀਅਨਸ਼ਿਪ ਹੋਇਆ ਸੀਗਾ ਵਿਕਟੋਰੀਆ ਦਾ, ਤਾਂ ਉਸ ਵਿੱਚ ਮੈਂ 60 ਮੀਟਰ, 100 ਮੀਟਰ, 200 ਮੀਟਰ ਅਤੇ 400 ਮੀਟਰ ਦੇ ਵਿੱਚ ਜਿਹੜਾ ਪਾਰਟੀਸਪੇਟ ਕੀਤਾ ਸੀਗਾ ਅਤੇ ਉਹਨਾਂ ਵਿੱਚੋਂ 60 ਮੀਟਰ ਅਤੇ 200 ਵਿੱਚੋਂ ਮੇਰਾ ਗੋਲਡ ਮੈਡਲ ਹੈ ਅਤੇ 100 ਵਿੱਚੋਂ ਸਿਲਵਰ ਅਤੇ 400 ਵਿੱਚੋਂ ਜਿਹੜਾ ਬ੍ਰੌਂਜ ਮੈਡਲ ਹੈ ਮੇਰਾ। ਅਤੇ ਇਹਨਾਂ ਚਾਰੇ ਹੀ ਈਵੈਂਟ ਦੇ ਵਿੱਚ ਜਿਹੜੀ ਮੇਰੀ ਵਰਲਡ ਮਾਸਟਰ ਰੈਂਕਿੰਗ ਵਿੱਚ ਮੈਂ ਟੌਪ 25 ਜਿਹੜੇ ਐਥਲੀਟਸ ਦੇ ਵਿੱਚ ਮੇਰਾ ਨਾਮ ਆਇਆ, ਜਿੱਦਾਂ 400 ਦੇ ਵਿੱਚ ਮੈਂ ਮੇਰਾ ਵਰਲਡ ਰੈਂਕਿੰਗ ਜਿਹੜਾ ਉਹ 13 ਆ, ਇਸੇ ਤਰ੍ਹਾਂ ਹੀ ਦੂਜਿਆਂ ਦੇ 60, 100, 200 ਦੇ ਵਿੱਚ ਵੀ ਕਿਸੇ ਦੇ ਵਿੱਚ 18 ਆ ਜਾਂ 17 ਆ ਵਰਲਡ, ਉਹ ਜਿਹੜਾ ਲਿਸਟ ਦੇ ਵਿੱਚ ਮੇਰਾ ਨਾਮ ਸ਼ਾਮਿਲ ਹੋਇਆ। ਅਤੇ ਪਰ ਬਾਕੀ ਜੇ ਵਰਲਡ ਵਾਈਡ ਵੇਖਦੇ ਹਾਂ ਤਾਂ ਕਾਫੀ ਮੈਂ ਲਿਸਟਾਂ ਚੈੱਕ ਕੀਤੀਆਂ ਸੀਗਾ, ਹੋਰ ਆਪਣੇ ਪੰਜਾਬੀ ਭਾਈਚਾਰੇ ਦਾ ਇਸ ਕੈਟੇਗਰੀ ਦੇ ਵਿੱਚ ਹੋਰ ਨਾ ਨਹੀਂ ਕੋਈ ਦਿਸ਼ਾ ਦੇ, 4 ਹੈਗੀਆਂ, ਗੁਰਪ੍ਰੀਤ, ਗੋਗੀ ਰਾਏ ਅਤੇ ਗੁਰਸ਼ੇਰ ਮਾਨ ਅਤੇ ਮੇਰਾ ਨਾਂ ਕੁਲਦੀਪ ਔਲਖ ਅਤੇ ਰਣਦੀਪ ਸਿੰਘ ਗਰੇਵਾਲ ਜਿਹੜੇ ਵੀ ਸਿਡਨੀ ਤੋਂ ਨੇ, ਇਹ 4 ਨਾਂ ਜਿਹੜੇ 4 ਹੀ ਆਸਟ੍ਰੇਲੀਆ ਤੋਂ ਇੱਥੋਂ ਹੀ ਸ਼ਾਮਿਲ ਹੋਏ ਤੇ।
ਜੀ ਕੁਲਦੀਪ ਜੀ, ਬੜੀ ਹੀ ਮਾਣ ਵਾਲੀ ਗੱਲ ਹੈ ਅਤੇ ਵਰਲਡ ਮਾਸਟਰਸ ਰੈਂਕਿੰਗ ਵਿੱਚ ਨਾਮ ਦਰਜ ਹੋਣ ਲਈ ਵੱਖੋ ਵੱਖ ਰੇਸਾਂ ਦਾ ਵੇਰਵਾ ਕਿਵੇਂ ਲਿਆ ਜਾਂਦਾ ਹੈ?
ਨਹੀਂ, ਇਹ ਰਿਜ਼ਲਟ ਜੋ ਆਪਾਂ ਜਿਹੜਾ ਵੀ ਈਵੈਂਟ, ਜਿੱਦਾਂ ਹੁਣ ਮੈਂ 4 ਈਵੈਂਟ ਲੜੇ, 60, 100, 200, 400 ਜਾਂ ਜਿੰਨੇ ਈਵੈਂਟ ਆਪਾਂ ਲੜਦੇ, ਉਹ ਟੋਟਲ ਆਪਾਂ ਕਿੰਨੇ ਟਾਈਮ ਦੇ ਵਿੱਚ ਜਿਹੜੀ ਆ ਰੇਸ ਲਾਈ, ਉਹ ਟਾਈਮ ਦੇ ਅਕੋਰਡਿੰਗ ਜਿਹੜਾ ਜੀ ਉਹ ਰੈਂਕਿੰਗ ਸੈੱਟ ਹੈ ਵਰਲਡ ਵਾਈਡ। ਉਹਨਾਂ ਕੋਲ ਜਿਹੜੇ ਐਕੂਰੇਟ ਆ ਰਿਜ਼ਲਟ, ਜਿਹੜੇ ਜਿਹੜੀਆਂ ਗਵਰਨਮੈਂਟ ਬੋਡੀਜ਼ ਹੁੰਦੀਆਂ ਨਾ, ਅਤੇ ਉਹਨਾਂ ਕੋਲੋਂ ਇਹਨਾਂ ਨੇ ਉਹ ਰਿਜ਼ਲਟ ਸਾਰੇ ਲੈਣੇ ਹੁੰਦੇ ਆ ਅਤੇ ਉਹ ਸਾਰੇ ਸਾਰੇ ਵਰਲਡ ਦੀ ਇੱਕ ਸਾਂਝੀ ਜਿਹੜੀ ਆ ਔਰਗੇਨਾਈਜੇਸ਼ਨ, ਜਿਹੜਾ ਵਰਲਡ ਮਾਸਟਰ ਰੈਂਕਿੰਗ ਹੈ ਜੀ ਵਰਲਡ ਵਾਈਡ ਦੀ ਆ, ਜਿੱਦਾਂ ਵੱਡੀਆਂ ਓਲੰਪਿਕ ਜਾਂ ਕਾਮਨਵੈਲਥ ਜਿਹੜੇ ਸੈੱਟ ਹੁੰਦੀ ਹੈ ਸਾਰੀ ਰੈਂਕਿੰਗ, ਉਸੇ ਤਰ੍ਹਾਂ ਇਹਦੀ ਰੈਂਕਿੰਗ ਸੈੱਟ ਹੁੰਦੀ ਆ। ਤਾਂ ਉਹ ਫਿਰ ਕਿ ਸਪੋਜ਼ ਕਰੋ ਕਿ ਜਿੱਦਾਂ ਮੈਂ 100 ਮੀਟਰ 12 ਸਮਥਿੰਗ ਚਲਾਈ, 60 ਜਿਹੜੀ ਆ 8 ਸੈਕਿੰਡ ਚਲਾਈ, ਜਾਂ ਇਸੇ ਤਰ੍ਹਾਂ 200, 400 ਦਾ ਜੋ ਟਾਈਮਿੰਗ ਦੇ ਵਿੱਚ ਜਿੰਨੀਆਂ ਵੀ ਲਾਉਂਦੇ ਆ ਉਹ ਉਹਦੇ ਆਧਾਰ 'ਤੇ ਜਿਹੜੀ ਆ ਰੈਂਕਿੰਗ ਸੈੱਟ ਕੀਤੀ ਜਾਂਦੀ ਹੈ ਕਿ ਵਰਲਡ ਦੇ ਵਿੱਚੋਂ ਜਿੰਨੇ ਵੀ ਐਥਲੀਟਸ ਨੇ ਜਿਹੜਾ ਹਿੱਸਾ ਲਿਆ ਐਥਲੈਟਿਕਸ ਜਿੰਨਾ ਈਵੈਂਟ ਦੇ ਵਿੱਚ, ਤੋ ਵਰਲਡ ਦੇ ਵਿੱਚੋਂ ਜਿਹੜਾ ਵਾ ਸਾਡਾ ਨੰਬਰ ਕਿੱਥੇ ਆਉਂਦਾ, ਕਿੰਨੇ ਟਾਈਮ ਦੇ ਵਿੱਚ ਜਿਹੜੀ ਲਾਈ, ਉਹ ਟਾਈਮ ਦੇ ਅਕੋਰਡਿੰਗ ਜਿਹੜੀ ਹੈ ਜੀ ਰੈਂਕਿੰਗ ਸੈੱਟ ਕੀਤੀ ਜਾਂਦੀ।
ਅਤੇ ਤੁਸੀਂ ਵੈਸੇ ਨੈਸ਼ਨਲੀ ਅਤੇ ਇੰਟਰਨੈਸ਼ਨਲੀ ਐਥਲੈਟਿਕ ਫਰੰਟ 'ਤੇ ਹੁਣ ਤੱਕ ਕਿੰਨੀਆਂ ਕੁ ਦੌੜਾਂ ਦੌੜ ਚੁੱਕੇ ਹੋ?
ਵੇਖੋ ਜੀ, ਮੈਂ ਪਹਿਲਾਂ ਇੰਡੀਆ ਤੋਂ ਪੰਜਾਬ ਤੋਂ ਤਰਨ ਤਾਰਨ ਡਿਸਟ੍ਰਿਕਟ ਤੋਂ ਬਿਲੋਂਗ ਕਰਦਾ। ਮੈਂ ਉੱਥੋਂ ਇੰਡੀਆ ਸਟਾਰਟ ਕੀਤੀ ਸੀ ਅਥਲੈਟਿਕ, ਜਿਹੜੀ ਅੰਡਰ 14 ਦੇ ਵਿੱਚੋਂ ਸਟਾਰਟ ਹੁੰਦੀ ਹੈ ਇੱਥੇ, ਤਾਂ ਉੱਥੇ ਮੈਂ ਨੈਸ਼ਨਲ ਤੱਕ ਜਿਹੜਾ ਪਾਰਟੀਸਪੇਟ ਕੀਤਾ, ਅਤੇ ਉਸ ਤੋਂ ਬਾਅਦ ਵਿੱਚ ਫਿਰ ਮੈਂ 2007 ਦੇ ਵਿੱਚ ਮੈਂ ਇੱਥੇ ਆਸਟ੍ਰੇਲੀਆ ਮੂਵ ਹੋ ਗਿਆ ਜੀ। ਅਤੇ ਤੁਹਾਨੂੰ ਪਤਾ, ਜਦੋਂ ਆਪਾਂ ਵਿਦੇਸ਼ੀ ਧਰਤੀ 'ਤੇ ਇੱਕ ਵਾਰ ਪੈਰ ਧਰਦੇ ਹਾਂ ਤਾਂ ਇੱਥੇ ਸਟਰਗਲ ਆ ਕਾਫੀ ਹੁੰਦਾ ਆਪਾਂ ਨੂੰ ਪੈਰ ਆਪਣੇ ਲਾਉਣ ਸੈੱਟ ਹੋਣ ਵਾਸਤੇ, ਤਾਂ ਕਾਫੀ ਜਿਹੜੀ 5-6 ਸਾਲ ਦੀ ਜਿਹੜੀ ਬ੍ਰੇਕ ਇੱਥੇ ਲੱਗ ਗਈ, ਉਹ ਨਹੀਂ ਕੁਛ ਕਰ ਪਾਏ। ਫਿਰ 2015 ਤੋਂ ਫਿਰ ਮੈਂ ਦੁਬਾਰਾ ਜਿਹੜੀ ਅਥਲੈਟਿਕਸ ਦੀ ਸਟਾਰਟ ਕੀਤੀ, ਤਾਂ ਵੱਖ ਵੱਖ ਫਿਰ ਮੈਂ ਇੱਥੇ ਮਾਸਟਰਸ ਕਲੱਬ, ਜਿਹੜੇ VMA ਵਿਕਟੋਰੀਅਨ ਮਾਸਟਰਸ ਕਲੱਬ ਦੇ ਮੈਂ ਜੁਆਇਨ ਕਰ ਲਿਆ। ਤਾਂ ਫਿਰ ਕਾਫੀ ਇੱਥੇ ਮੈਂ ਆਸਟ੍ਰੇਲੀਅਨ ਨੈਸ਼ਨਲ ਆ ਜਾਂ ਸਟੇਟ ਲੈਵਲ ਦੇ ਜਿੰਨੇ ਵੀ ਹੋਏ ਆ, ਤਾਂ ਇਹਨਾਂ ਦੇ ਵਿੱਚ ਹਿੱਸਾ ਲੈਂਦਾ ਰਿਹਾ। ਤਾਂ ਫਿਰ ਮੈਂ ਪਿੱਛੇ ਕੋਵਿਡ ਦੇ ਵਿੱਚੋਂ ਕਾਫੀ ਚੈਂਪੀਅਨਸ਼ਿਪ ਜਿਹੜੀਆਂ ਕੈਂਸਲ ਹੋ ਗਈਆਂ, ਜਿਹੜਾ ਓਸ਼ੀਆਨਾ ਗੇਮਸ ਹੁੰਦੀਆਂ ਇੱਥੇ ਕਾਫੀ, ਉਹਦੇ ਵਿੱਚ ਵੱਡੇ ਪੱਧਰ ਦੀਆਂ ਜਿਵੇਂ ਲਾਈਕ ਕਾਮਨਵੈਲਥ ਦੇ ਤਰ੍ਹਾਂ ਹੀ ਹੁੰਦੀਆਂ ਮਾਸਟਰਸ ਦੀਆਂ, ਤਾਂ ਉਹਦੇ ਵਿੱਚ ਹੀ ਮੈਂ 400 ਦੇ ਵਿੱਚ ਮੈਂ ਕੁਆਲੀਫਾਈ ਕੀਤਾ। ਨੋਮੀਨੇਟ ਨੋਮੀਨੇਸ਼ਨ ਦਾ ਇਨਵੀਟੇਸ਼ਨ ਆਇਆ ਸੀਗਾ, ਪਰ ਕੋਵਿਡ ਦੇ ਦੌਰਾਨ ਉਹ ਨਹੀਂ ਹੋ ਪਾਇਆ ਉਹ ਚੈਂਪੀਅਨਸ਼ਿਪ। ਤੇ ਹੁਣ ਲਗਾਤਾਰ ਫਿਰ ਨਾਲ ਅੱਗੇ ਮੈਂ ਆਪਣੇ ਲਿਟਲ ਅਥਲੈਟਿਕਸ ਵਿਕਟੋਰੀਆ ਜੁਆਇਨ ਕੀਤੀ ਨਾਲ ਮੇਰੇ ਬੱਚਿਆਂ ਨੇ, ਤਾਂ 25-30 ਬੱਚੇ ਜਿਹੜੇ ਆ ਜੀ ਮੇਰੇ ਕੋਲ ਹੋਰ ਆ ਨਾਲ, ਜਿਹੜੇ ਹੋਰ ਟ੍ਰੇਨਿੰਗ ਮੈਂ ਆਪਣੀ ਕਮਿਊਨਿਟੀ ਦੇ ਜਿਹੜੇ ਉਹਨਾਂ ਨੂੰ ਟ੍ਰੇਨ ਕਰ ਰਿਹਾ, ਤੇ ਬੜਾ ਵਧੀਆ ਜਿਹੜਾ ਪ੍ਰਦਰਸ਼ਨ ਕਰ ਰਹੇ ਆ, ਸਟੇਟ ਲੈਵਲ ਤੱਕ ਜਿਹੜੇ ਬੱਚੇ ਆਪਣੇ ਜਾ ਰਹੇ ਆ।
ਜੀ ਕੁਲਦੀਪ ਜੀ, ਜਿਵੇਂ ਕਿ ਤੁਸੀਂ ਦੱਸਿਆ ਕਿ ਤੁਸੀਂ ਪਿੱਛੇ ਇੰਡੀਆ ਤੋਂ ਹੀ ਐਥਲੈਟਿਕਸ ਕਰਦੇ ਸੀ, ਤੁਸੀਂ ਉੱਥੇ ਅੰਡਰ 14 ਵਿੱਚ ਦੌੜਦੇ ਸੀ, ਅਤੇ ਪਿੱਛੇ ਤੁਹਾਡੇ ਪਰਿਵਾਰ ਦਾ ਵੀ ਕੋਈ ਪਿਛੋਕੜ ਹੈ ਸਪੋਰਟਸ ਦਾ, ਇੱਧਰ ਨੂੰ ਰੁਝਾਨ ਕਿਵੇਂ ਪਿਆ?
ਨਹੀਂ, ਪਰਿਵਾਰ 'ਚ ਹੋਰ ਕੋਈ ਅਜਿਹਾ ਸਪੋਰਟਸ ਦੇ ਵਿੱਚ ਇੰਨਾ ਜ਼ਿਆਦਾ ਨਹੀਂ, ਪਿੰਡ ਵਾਲੇ ਵੱਲ ਤਾਂ ਆਮ ਤੁਹਾਨੂੰ ਪਤਾ ਹੀ ਹੈ, ਜਿੱਦਾਂ ਆਪਣੇ ਪੇਂਡੂ ਖੇਡਾਂ ਮੇਨ ਕਬੱਡੀ ਜਾਂ ਫੁੱਟਬਾਲ, ਉਹ ਤਾਂ ਅਜੇ ਟਾਈਮ ਪਾਸ ਸਾਰੇ ਖੇਡਦੇ ਆ, ਪਰ ਅਜਾ ਥੋੜ੍ਹਾ ਜਿਹਾ ਜਿਹੜਾ ਆਪਾਂ ਵੱਡੇ ਪੱਧਰ 'ਚ ਅੱਗੇ ਨੂੰ ਜਾਣਾ ਉਹ ਤਾਂ ਹੋਰ ਕੋਈ ਨਹੀਂ ਸੀਗਾ, ਪਰ ਇੱਕ ਸ਼ੌਂਕ ਜਿਹੜਾ ਮੈਨੂੰ ਸ਼ੁਰੂ ਤੋਂ ਹੈਗਾ ਸੀਗਾ, ਤੇ ਹੁਣ ਇਹੀ ਚੀਜ਼ ਜਿਹੜੀ ਲੈ ਕੇ ਮੈਨੂੰ ਲਗਾਤਾਰ ਸ਼ੌਂਕ ਹੀ ਮੇਰਾ ਜਿਹੜਾ ਵਾ ਇਹ ਬੰਨੇ ਮੈਨੂੰ ਲਾ ਕੇ ਰੱਖਿਆ ਹੋਇਆ, ਕਿ ਕੁਝ ਜਿਹੜੇ ਸੁਪਨੇ ਆ ਆਪਦੇ ਰਹਿ ਗਏ ਆ ਜਾਂ ਨਹੀਂ ਪੂਰੇ ਜੋ ਕਰ ਪਾਏ, ਤਾਂ ਅੱਗੇ ਵਾਹਿਗੁਰੂ ਦੀ ਮਿਹਰ ਨਾਲ ਮੈਂ ਆਸ ਪੂਰੀ ਆ ਕਿ ਜਿਹੜੇ ਬੱਚੇ ਆ ਮੇਰੇ ਉਹ ਸਾਰੇ ਸੁਪਨੇ ਜਿਹੜੇ ਮੇਰੇ ਰਹਿ ਗਏ ਆ ਪੂਰੇ ਕਰ ਦੇਣਗੇ, ਜਾਂ ਮੇਰੇ ਹੋਰ ਅਥਲੀਟਸ ਵੀ ਜਿਹੜੇ ਮੇਰੇ ਖੁਦ ਦੇ 2 ਬੱਚੇ, ਇੱਕ ਬੇਟੀ ਇੱਕ ਬੇਟਾ ਆ, ਤੇ ਨਾਲ ਜਿਹੜੇ ਹੋਰ ਜਿੰਨੇ ਵੀ ਮੇਰੇ ਕੋਲ 25-30 ਬੱਚੇ ਆ ਰਹੇ, ਉਹ ਵੀ ਮੇਰੇ ਆਪਣੇ ਬੇਟੇ ਬੇਟੀ ਵਰਗੇ ਹੀ ਆ, ਮੈਂ ਉਹਨਾਂ ਦੇ ਵੀ ਪੂਰਾ ਓਨਾ ਹੀ ਧਿਆਨ ਦੇ ਰਿਹਾ, ਕਿ ਉਹਨਾਂ ਦੇ ਵਿੱਚੋਂ ਮੈਂ ਸਮਝਾਂ ਕਿ ਕੋਈ ਆਸ ਤੇ ਆ ਕਿ ਮੇਰੇ ਸਾਰੇ ਹੀ ਬਹੁਤ ਵਧੀਆ ਚੰਗੇ ਪੱਧਰ ਤੇ ਪ੍ਰਦਰਸ਼ਨ ਕਰਦੇ ਆ, ਪਰ ਚਲੋ ਮੈਂ ਸੋਚਦਾ ਜੇ ਇੱਕ ਬੱਚਾ ਵੀ ਅੱਗੇ ਕਿਸੇ ਵੀ ਓਲੰਪਿਕ ਕਾਮਨਵੈਲਥ ਤੱਕ ਜੇ ਆਸਟ੍ਰੇਲੀਆ ਨੂੰ ਰਿਪ੍ਰੈਜ਼ੈਂਟ ਕਰਦਾ, ਤਾਂ ਮੈਂ ਆਪਣੇ ਆਪ ਸਮਝੂਗਾ ਕਿ ਮੈਂ ਉਸ ਚੀਜ਼ ਦੇ ਵਿੱਚ ਕਾਮਯਾਬ ਹੋ ਗਿਆ।
ਜੀ ਕੁਲਦੀਪ ਜੀ, ਅਤੇ ਇੱਦਾਂ ਪ੍ਰੋਫੈਸ਼ਨਲ ਐਥਲੀਟ ਬਣਨ ਲਈ ਕਿਹੋ ਜਿਹਾ ਅਨੁਸ਼ਾਸਨ ਫੋਲੋ ਕਰਨਾ ਪੈਂਦਾ? ਰੋਜ਼ਾਨਾ ਕਿਹੋ ਜਿਹੀ ਪ੍ਰੈਕਟਿਸ ਕਰਨੀ ਪੈਂਦੀ ਹੈ, ਕਿਹੋ ਜਿਹਾ ਰੂਟੀਨ ਫੋਲੋ ਕਰਦੇ ਹੋ?
ਬਿਲਕੁਲ ਜੀ, ਬਹੁਤ ਵਧੀਆ ਸਵਾਲ ਹੈ ਤੁਹਾਡਾ, ਕਿਉਂਕਿ ਬਹੁਤ ਵੱਡਾ ਭੁਲੇਖਾ ਖਾਸ ਕਰਕੇ ਆਪਣੀ ਕਮਿਊਨਿਟੀ ਦੇ ਵਿੱਚ ਜਿਹੜਾ ਨਾ ਹੈਗਾ ਥੋੜ੍ਹਾ ਜਿਹਾ, ਕਿ ਬਹੁਤ ਛੇਤੀ ਛੇਤੀ ਕਿ ਜਿੱਦਾਂ ਕੁਝ ਸਮਝ ਜਾਂਦਾ ਕਿ ਸ਼ਾਇਦ ਹਫ਼ਤਿਆਂ ਦੀ ਜਾਂ ਮਹੀਨਿਆਂ ਦੀ ਮਿਹਨਤ ਆ, ਜੋ ਕਿ ਬਿਲਕੁਲ ਉਹ ਗਲਤ ਹੈ ਉਹ ਇਹ ਸੋਚ ਕੇ ਬੈਠੇ ਆ, ਪਰ ਚਾਹੇ ਉਹ ਬੱਚਿਆਂ ਨੂੰ ਲੈ ਕੇ ਜਾਂ ਆਪਣੀ ਏਜ ਦੇ। ਦੇਖੋ ਜੀ, ਸਾਡਾ ਜਿਹੜਾ ਟ੍ਰੇਨਿੰਗ ਹੈ ਪੂਰਾ ਸਾਲ ਟ੍ਰੇਨਿੰਗ ਚੱਲਦੀ ਆ, ਜਿਹੜਾ ਪ੍ਰੋਫੈਸ਼ਨਲ ਜਿਹੜਾ ਆਫੀਸ਼ੀਅਲ ਜਿਹਨੂੰ ਸੀਜ਼ਨ ਅਥਲੈਟਿਕਸ ਕੰਪੀਟੀਸ਼ਨ ਦਾ, ਇਹ ਤਾਂ ਮਾਰਚ ਤੋਂ ਲੈ ਕੇ ਤੇ ਸੋਰੀ ਅਕਤੂਬਰ ਸਟਾਰਟ ਤੋਂ ਲੈ ਕੇ ਐਂਡ ਆਫ ਮਾਰਚ ਤੱਕ ਚੱਲਦਾ ਹੈ।
ਅੱਛਾ,
ਤਾਂ ਉਸ ਤੋਂ ਬਾਅਦ ਫਿਰ ਵਿੰਟਰ ਦੇ ਵਿੱਚ ਕ੍ਰੋਸ ਕੰਟਰੀ ਸੀਜ਼ਨ ਚੱਲਦਾ, ਪਰ ਜਿਹੜੀ ਸਾਡੀ ਆਪਣੀ ਟ੍ਰੇਨਿੰਗ ਆ ਜਾਂ ਮੈਂ ਬੱਚਿਆਂ ਨੂੰ ਕਰਾਉਣਾ, ਇਹ ਸਾਡੀ ਸਾਰਾ ਸਾਲ ਹੀ ਚੱਲਦੀ ਹੈ। ਹਫ਼ਤੇ ਦੇ ਵਿੱਚ 4 ਦਿਨ ਤਾਂ ਅਸੀਂ ਟ੍ਰੇਨਿੰਗ ਕਰਦੇ ਹੀ ਕਰਦੇ ਹਾਂ ਜੀ, ਸ਼ਾਮ ਨੂੰ ਸਾਡੇ ਇੱਥੇ ਮੈਂ ਇੱਕ ਕਰੇਨ ਬਨ ਰਹਿਣਾ ਜੀ ਕੇਸੀ ਫੀਲਡ, ਤਾਂ ਉਹ ਟ੍ਰੇਨਿੰਗ ਆਪਣੀ ਡਾਇਟ ਤੇ ਆਪਣੀ ਬਾਡੀ ਦਾ ਵੇਟ ਐਵਰੀਥਿੰਗ ਜਿਹੜਾ ਉਹ ਕਾਊਂਟ ਕਰਨਾ ਪੈਂਦਾ, ਪੂਰਾ ਰੂਟੀਨ ਖਾਣਾ ਪੀਣਾ ਆਪਣਾ ਧਿਆਨ ਰੱਖਣਾ, ਬੈਲੈਂਸ ਡਾਇਟ ਤੇ ਜਿਹੜੀ ਐਕਸਰਸਾਈਜ਼ ਆ, ਇਹਦੇ ਕੋਈ ਵੀ ਚਾਹੇ ਉਹ ਜਿਮ ਲੈ ਲਓ ਜਾਂ ਟਰੈਕ ਐਂਡ ਫੀਲਡ ਲੈ ਲਓ, ਉਸ ਦੇ ਵਿੱਚ ਆਪਣੀ 70% ਤਾਂ ਜਿਹੜੀ ਆ ਉਹ ਡਾਇਟ ਨੇ ਹੀ ਕੰਮ ਕਰਨਾ, ਤੇ ਜਿਹੜੀ 30% ਐਕਸਰਸਾਈਜ਼ ਉਹ ਵੀ ਜਿਹੜੀ ਰਾਈਟ ਵੇ ਨਾ, ਚਾਹੇ ਪ੍ਰੋਪਰ ਤਰੀਕੇ ਨਾਲ, ਇਹ ਨਹੀਂ ਆ ਕਿ ਅਸੀਂ ਕੋਈ ਜ਼ਿਆਦਾ ਕਿ ਕੋਈ 20 ਕਿਲੋਮੀਟਰ ਜਾਂ 10 ਕਿਲੋਮੀਟਰ ਭੱਜੇ ਜਾਈਏ, ਇਹ 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 ਚੀਜ਼ਾਂ ਜਿਹੜੀਆਂ ਜੀ ਆਪਣਾ ਉਹ ਸੈੱਟ ਕਰਨੀਆਂ ਪੈਂਦੀਆਂ। ਤੇ ਇਸੇ ਕਰਕੇ ਫਿਰ ਮੈਂ ਇੱਥੇ ਜਿਹੜਾ ਸਲੈਟਿਕ ਆਸਟ੍ਰੇਲੀਆ ਤੇ ਸਲੈਟਿਕ ਵਿਕਟੋਰੀਆ ਤੋਂ ਮੈਂ ਉੱਥੋਂ ਕੋਚ ਵੀ ਰਜਿਸਟਰਡ, ਫਿਰ ਉਹਨਾਂ ਦੇ ਨਾਲ ਮੈਂ ਕੋਰਸ ਕੀਤਾ ਕੋਚਿੰਗ ਦਾ, ਇਹ ਚੀਜ਼ਾਂ ਜਾਣਨ ਵਾਸਤੇ ਕਿ ਜੋ ਸਾਨੂੰ ਇੰਡੀਆ ਕੁਛ ਚੀਜ਼ਾਂ ਗਲਤੀਆਂ ਜਾਂ ਸਾਡੀਆਂ ਰਹਿ ਗਈਆਂ ਜੋ ਨਹੀਂ ਸੀ ਸਾਨੂੰ ਪਤਾ, ਤੇ ਇੱਥੇ ਆਪਣੀ ਨੌਲੇਜ ਵਧਾਉਣ ਲਈ ਜਾਂ ਅੱਗੇ ਬੱਚਿਆਂ ਦੇ ਕੰਮ ਆ ਸਕਣ, ਇਸੇ ਲਈ ਮੈਂ ਜਿਹੜਾ ਸਲੈਟਿਕ ਕੋਰਸ ਕੋਚ ਦਾ ਕੋਰਸ ਵੀ ਜਿਹੜਾ ਇੱਥੇ ਕੀਤਾ, ਤੇ ਫੁੱਲ ਟਾਈਮ ਆਪਣੀ ਇੱਕ ਜੌਬ ਕਰਦਾ ਕੋਰੀਅਰ ਕੰਪਨੀ ਦੇ ਵਿੱਚ, ਤੇ ਨਾਲ ਦੀ ਨਾਲ ਜਿਹੜਾ ਐਥਲੈਟਿਕ ਦਾ ਹਜੇ ਮੈਂ ਜਿਹੜਾ ਕੋਚ ਹੈ ਜੀ, ਹਜੇ ਮੈਨੂੰ ਹਜੇ ਆਪਣਾ ਇਨਕਮ ਸੋਰਸ ਜਾਂ ਪ੍ਰੋਫੈਸ਼ਨਲ ਲਿਆ ਨਹੀਂ, ਲੈ ਸਕਦਾ, ਸਾਡੇ ਬਹੁਤ ਚੰਗੀ ਪੇ ਆ, ਜੇ ਮੈਂ ਕਿਸੇ ਸਕੂਲ ਜਾਂ ਕਲੱਬ ਜੁਆਇਨ ਕਰਦਾ $30 to $40 per hour ਮੇਰੀ ਫੀਸ ਆ ਕੋਚ ਦੀ, ਪਰ ਅਜੇ ਮੈਂ ਉਸ ਬੰਨੇ ਗਿਆ ਨਹੀਂ, ਮੈਂ ਐਜ ਪ੍ਰੋਫੈਸ਼ਨਲ ਨੂੰ ਆਪਣੇ ਥੋੜਾ ਕਮਿਊਨਿਟੀ ਵਰਕ ਚਾਹੁੰਦਾ ਕਿ ਮੈਂ ਕੁਛ ਨਾ ਕੁਛ ਆਪਣੇ ਕਮਿਊਨਿਟੀ ਦੇ ਵਿੱਚੋਂ ਆਪਣੇ ਲੋਕਾਂ ਨੂੰ ਇੱਧਰ ਜੋੜਾਂ, ਤਾਂ ਉਹ ਮੈਂ ਜੋਬ ਵੱਖਰੀ ਕਰਦਾ। ਇਹਦੇ ਲਈ ਔਖਾ ਤਾਂ ਹੈ ਜੀ ਬਹੁਤ ਟਾਈਮ, ਕਿਉਂਕਿ ਪਹਿਲਾਂ ਫਿਨਿਸ਼ ਆਪਦਾ ਕੰਮ ਕਰਕੇ ਜਦੋਂ ਜੋਬ ਤੋਂ ਘਰ ਆ ਉਹ ਘੰਟਾ ਅੱਧਾ ਘੰਟਾ ਬ੍ਰੇਕ ਹੁੰਦੀ ਆ, ਤਾਂ ਉਸੇ ਵੇਲੇ ਅਸੀਂ ਬੱਚੇ ਮੇਰੇ ਆਉਣ ਨੂੰ ਰੈਡੀ ਹੋਏ ਹੁੰਦੇ, ਉਹਨਾਂ ਨੂੰ ਵੀ ਪੂਰਾ ਇੱਕ ਇੱਕ ਤਰ੍ਹਾਂ ਦੀਆਂ ਦੇਖੀਆਂ ਹੋ ਚੁੱਕੀ ਆ, ਜਿਸ ਦਿਨ ਉਹ ਗਰਾਊਂਡ ਨਾ ਜਾਣ ਤਾਂ ਵਧੀਆ ਫੀਲ ਨਹੀਂ ਕਰਦੇ ਕਿ ਅੱਜ ਗਰਾਊਂਡ ਕਿਉਂ ਨਹੀਂ ਜਾਣਾ, ਤੇ ਇਸੇ ਤਰ੍ਹਾਂ ਦੂਜੇ ਪੇਰੈਂਟਸ ਦਾ ਵੀ ਫੋਨ ਆ ਜਾਂਦਾ ਵਾ ਕਿ ਭਾਜੀ ਦੱਸੋ ਗਰਾਊਂਡ 'ਚ ਕਿੰਨੇ ਵਜੇ ਪਹੁੰਚ ਰਹੇ ਹੋ, ਵੀ ਬੱਚੇ ਜ਼ਰੂਰੀ ਜਾਣਾ ਚਾਹੁੰਦੇ ਆ, ਤਾਂ ਉਹੀ ਸ਼ਾਮਾਂ ਨੂੰ ਲਾ ਲਓ 6 ਵਜੇ 5:30-6 ਵਜੇ ਅਸੀਂ ਸਟਾਰਟ ਕਰ ਦਿੰਦੇ ਹਾਂ, ਤੇ ਘੰਟਾ ਡੇਢ ਘੰਟੇ ਦੀ ਸਾਡੀ ਟ੍ਰੇਨਿੰਗ ਸ਼ਾਮ ਨੂੰ ਹੁੰਦੀ ਹੈ, ਤਾਂ ਟਾਈਮ ਕੱਢਣਾ ਪੈਣਾ, ਡੈਡੀਕੇਸ਼ਨ ਪੂਰੀ ਜੇ ਬੱਚਿਆਂ ਦੀ ਤਾਂ ਹੈਗੀ ਹੈਗੀ, ਜੇ ਤੁਸੀਂ ਆਪ ਵੀ ਆਪਣੀ ਨਾਲ ਪੇਰੈਂਟਸ ਨੂੰ ਵੀ ਪੂਰਾ ਡੈਡੀਕੇਟ ਹੋਣਾ ਪੈਂਦਾ ਜੀ, ਜੇ ਘਰੇ ਬੱਚੇ ਸਕੂਲੋਂ ਆ ਕੇ ਟੀਵੀ ਜਾਂ ਬਹਿ ਜਾਣਗੇ ਜਾਂ ਫਿਰ ਫੋਨ ਫੜ ਲੈਣਗੇ, ਤੇ ਜਦੋਂ ਪਰ ਆਹ ਪਲੱਸ ਪੁਆਇੰਟ ਹੈਗਾ ਵਾ ਕਿ ਅਸੀਂ ਜਦੋਂ ਉਹਨਾਂ ਨੂੰ ਇਹ ਫੋਨ ਜਾਂ ਯੂਟਿਊਬ ਦਾ ਬੱਚਿਆਂ ਨੂੰ ਟਾਈਮ ਉੱਧਰ ਧਿਆਨ ਹੀ ਨਹੀਂ ਜਾਂਦਾ, ਉਹ ਸਕੂਲੋਂ ਆ ਕੇ ਉਹਨਾਂ ਨੇ ਆਪਦਾ ਫਰੈਸ਼ ਹੋਏ ਤੇ ਉਸ ਵੇਲੇ ਹੁੰਦਾ ਕਿ ਹਾਂ 9 ਵਜੇ ਸਾਡੀ ਟ੍ਰੇਨਿੰਗ, ਅਸੀਂ ਗਰਾਊਂਡ ਜਾਣਾ, ਤੇ ਉਹ 1 ਘੰਟਾ 1.5 ਘੰਟਾ ਟ੍ਰੇਨਿੰਗ ਤੋਂ ਬਾਅਦ ਉਹਨਾਂ ਨੂੰ ਕੁਛ 15-20 ਮਿੰਟ ਉੱਥੇ ਪੈਸੇ ਖੇਲਣ ਦਾ, ਬੱਚੇ ਇੱਕ ਦੂਜੇ ਨਾਲ ਘੁਲ ਮਿਲ ਜਾਂਦੇ ਆ, ਇਹ ਬਹੁਤ ਵਧੀਆ ਜਿਹੜਾ ਉਹਨਾਂ ਦਾ ਮਾਨਸਿਕ ਪੱਖੋਂ ਵਿਕਾਸ ਆ, ਫਿਜੀਕਲੀ ਵਿਕਾਸ ਆ, ਓਵਰਆਲ ਜਿਹੜਾ ਕਿ ਜਿਹੜੇ ਬੱਚੇ ਸਪੋਰਟਸ ਦੇ ਵਿੱਚ ਪਏ ਉਹ ਬਾਕੀ ਦੂਜੇ ਬੱਚਿਆਂ ਦੇ ਨਾਲੋਂ ਅੱਡ ਹੀ ਵੇਖਣ ਨੂੰ ਆਪਾਂ ਨੂੰ ਫਰਕ ਨਜ਼ਰ ਉਹਨਾਂ ਦੇ ਵਿੱਚ ਆ ਜਾਂਦਾ, ਉਹਨਾਂ ਦੀ ਬੋਡੀ ਲੈਂਗੁਏਜ ਤੋਂ ਆਪਾਂ ਵੇਖ ਸਕਦੇ ਹਾਂ ਕਿ ਬੱਚਾ ਕਿੰਨਾ ਐਕਟਿਵ ਆ।
ਜੀ ਕੁਲਦੀਪ ਜੀ, ਤੁਹਾਡੀ ਇਸ ਉਪਲਬਧੀ ਲਈ ਸਾਡੇ ਵੱਲੋਂ ਬਹੁਤ ਬਹੁਤ ਮੁਬਾਰਕਾਂ, ਤੇ ਸਮੇਂ 'ਚੋਂ ਸਮਾਂ ਕੱਢਣ ਲਈ ਤੇ ਗੱਲਬਾਤ ਕਰਨ ਲਈ ਬਹੁਤ ਬਹੁਤ ਸ਼ੁਕਰੀਆ।
ਤੇ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਵੀ, ਤੇ SBS ਪੂਰੀ ਟੀਮ ਦਾ, ਜਿਹੜੇ ਹਰ ਵਾਰ ਜਿਹੜਾ ਸਾਡਾ ਕੋਈ ਵੀ ਚੰਗਾ ਪੰਜਾਬੀ ਭਾਈਚਾਰੇ 'ਚੋਂ ਕੋਈ ਮੁਕਾਮ ਹਾਸਲ ਕਰਦਾ ਤੇ ਉਹਨੂੰ ਲੋਕਾਂ ਦੇ ਤੱਕ ਪਹੁੰਚਾਉਂਦੇ, ਸਾਂਝਾ ਕਰਦੇ, ਸਾਨੂੰ ਸਮਾਂ ਦਿੰਦੇ, ਉਹਦੇ ਲਈ SBS ਟੀਮ ਦਾ ਬਹੁਤ ਬਹੁਤ ਧੰਨਵਾਦ।
ਯੂ ਵਿਦ SBS ਰੇਡੀਓ।
ਅੱਜ ਅਸੀਂ ਰਾਬਤਾ ਪਾਵਾਂਗੇ ਸਿਡਨੀ ਤੋਂ ਗੁਰਸ਼ੇਰ ਸਿੰਘ ਮਾਨ ਦੇ ਨਾਲ। ਪ੍ਰੋਗਰਾਮ ਵਿੱਚ ਜੀ ਆਇਆਂ ਨੂੰ ਗੁਰਸ਼ੇਰ ਜੀ।
ਸਤਿ ਸ਼੍ਰੀ ਅਕਾਲ ਜੀ।
ਜੀ ਗੁਰਸ਼ੇਰ ਜੀ, ਪਹਿਲਾਂ ਤਾਂ ਬਹੁਤ ਬਹੁਤ ਮੁਬਾਰਕਾਂ ਵਰਲਡ ਮਾਸਟਰਸ ਰੈਂਕਿੰਗ ਵਿੱਚ ਟੌਪ 25 ਐਥਲੀਟਾਂ ਵਿੱਚ ਨਾਮ ਦਰਜ ਹੋਣ ਲਈ, ਤੇ ਦੱਸੋ ਕਿ ਕਿਹੜੇ ਵਰਗ ਵਿੱਚ ਤੁਹਾਡਾ ਨਾਮ ਸ਼ਾਮਿਲ ਹੈ।
ਹਾਂਜੀ, ਜਿਹੜੀ ਰੈਂਕਿੰਗ ਹੁਣ ਰਿਲੀਜ਼ ਹੋਈ ਆ ਜੀ ਲਾਸਟ ਵੀਕ ਹੀ, ਉਹਦੇ ਵਿੱਚ ਮੇਰਾ ਜਿਹੜਾ ਵਰਗ ਹੈਗਾ ਗਰੁੱਪ ਏਜ ਦਾ, ਉਹ 30 ਸਾਲ ਤੋਂ ਲੈ ਕੇ 34 ਸਾਲ ਦੀ ਜਿਹੜੀ ਏਜ ਕੈਟੇਗਰੀ ਆ ਉਹਦੇ ਵਿੱਚ ਆਲ ਓਵਰ ਵਰਲਡ ਦੇ ਵਿੱਚੋਂ ਮੇਰਾ 21st ਆ ਜੀ ਰੈਂਕ, ਤੇ ਬੜੀ ਖੁਸ਼ੀ ਵਾਲੀ ਗੱਲ ਆ ਕਿ ਮੇਰੇ ਨਾਲ ਹੋਰ ਵੀ 3 ਪੰਜਾਬੀ ਭਾਈ ਆਪਣੇ, ਜਿਨ੍ਹਾਂ ਦੇ ਵਿੱਚੋਂ ਕੁਲਦੀਪ ਸਿੰਘ ਔਲਖ ਆਪਣੇ ਬਹੁਤ ਹੀ ਸੀਨੀਅਰ ਭਾਜੀ ਨੇ, ਤੇ ਉਹਨਾਂ ਨੂੰ ਕਿਤੇ ਨਾ ਕਿਤੇ ਦੇਖ ਕੇ ਆਪਾਂ ਇੱਧਰ ਨੂੰ, ਮੈਂ ਤਾਂ ਜਿਹੜੀ ਸਪੋਰਟਸ ਆ ਵੈਸੇ ਕਾਫੀ ਬਚਪਨ ਤੋਂ ਹੀ ਕਰ ਰਿਹਾ ਆਪਣੇ, ਪਰ ਇੱਥੇ ਆ ਕੇ ਕਾਫੀ ਗੈਪ ਪੈ ਗਿਆ ਸੀ 3-4 ਸਾਲ ਦਾ, ਬਾਕੀ ਫਿਰ ਚਲੋ ਭਾਜੀ ਹੁਣਾਂ ਦੀ ਹੱਲਾਸ਼ੇਰੀ ਦੇ ਨਾਲ ਦੁਬਾਰਾ ਮੁੜ ਮੈਦਾਨ 'ਚ ਆਏ ਹਾਂ ਜੀ।
ਜੀ ਗੁਰਸ਼ੇਰ ਜੀ, ਤੇ ਪਿੱਛੋਂ ਪਿਛੋਕੜ ਕਿੱਥੋਂ ਹੈ ਤੁਹਾਡਾ?
ਪਿਛੋਕੜ ਮੈਂ ਜੀ ਗੁਰਦਾਸਪੁਰ ਜ਼ਿਲ੍ਹਾ, ਮੇਰਾ ਫਤਿਹਗੜ੍ਹ ਚੂੜੀਆਂ ਸ਼ਹਿਰ ਆ ਜੀ, ਪਿੰਡ ਮੇਰਾ ਮਾਨ, ਐਂਡ ਮੈਂ ਜਿਹੜੀ ਮੇਰੀ ਸਕੂਲਿੰਗ ਆ ਉਹ ਸਾਰੀ ਖਾਲਸਾ ਅਕੈਡਮੀ ਮਹਿਤਾ ਚੌਂਕ ਉੱਥੋਂ ਸਟਾਰਟ ਹੋਈ ਬੋਰਡਿੰਗ ਸਕੂਲ ਦੇ ਵਿੱਚ, ਉੱਥੇ ਹੀ ਮੈਂ ਅਥਲੈਟਿਕਸ ਸ਼ੁਰੂ ਕੀਤੀ ਆਪਣੀ 6th standard ਤੋਂ, ਤੇ ਗੁਰੂ ਸਾਹਿਬ ਦੀ ਕਿਰਪਾ ਨਾਲ ਮੈਂ 7th class ਦੇ ਵਿੱਚ ਹੀ ਆਪਣੀ ਪਹਿਲੀ ਨੈਸ਼ਨਲ ਖੇਲ ਗਿਆ ਸੀ। ਉਸ ਤੋਂ ਬਾਅਦ ਲਗਾਤਾਰ 2006 ਤੋਂ ਲੈ ਕੇ ਤੇ ਹੁਣ 2022 ਹੋਣ ਨੂੰ ਆ ਗਿਆ ਜੀ, ਤੇ 4 ਸਾਲ ਦਾ ਗੈਪ ਛੱਡ ਦੀ ਆਸਟ੍ਰੇਲੀਆ ਦਾ, ਉਸ ਅਦਰਵਾਈਜ਼ ਮੈਂ ਐਕਟਿਵ ਹੀ ਹਾਂ ਜੀ ਸਪੋਰਟਸ ਦੇ ਵਿੱਚ, ਤੇ ਉਹਦੇ ਵਿੱਚ ਉਹਦੇ ਦੌਰਾਨ ਹੀ ਖੇਡਦੇ ਖੇਡਦੇ ਮੈਂ ਸਕੂਲ ਸਟੇਟ, ਸਕੂਲ ਨੈਸ਼ਨਲ, ਇੰਟਰ ਜ਼ੋਨ, ਓਪਨ ਪੰਜਾਬ ਫੈਡਰੇਸ਼ਨ ਕੱਪ, ਸੀਨੀਅਰ ਫੈਡਰੇਸ਼ਨ ਕੱਪ, ਇੱਦਾਂ ਦੇ ਜਿਹੜੇ ਕਾਫੀ ਸਾਡੇ ਐਥਲੈਟਿਕ ਫੈਡਰੇਸ਼ਨ ਆਫ ਇੰਡੀਆ ਵੱਲੋਂ ਐਫੀਲੀਏਟਿਡ ਕੰਪੀਟੀਸ਼ਨਸ ਨੇ, ਉਹਨਾਂ ਸਾਰਿਆਂ 'ਚ ਪਾਰਟੀਸਪੇਟ ਕੀਤਾ, ਤੇ ਪੰਜਾਬ ਦੀ ਰਹਿਨੁਮਾਈ ਤਕਰੀਬਨ 8-9 ਵਾਰ ਮੈਂ ਪੰਜਾਬ ਨੂੰ ਰਿਪ੍ਰੈਜ਼ੈਂਟ ਕਰ ਚੁੱਕਾ ਨੈਸ਼ਨਲ ਲੈਵਲ 'ਤੇ।
ਤੇ ਕਿਹੋ ਜਿਹਾ ਰੂਟੀਨ ਰੱਖਦੇ ਹੋ, ਰੋਜ਼ਾਨਾ ਕਿਹੋ ਜਿਹੀ ਪ੍ਰੈਕਟਿਸ ਕਰਨੀ ਪੈਂਦੀ ਹੈ?
ਰੂਟੀਨ ਹੁਣ ਜਿਵੇਂ ਜੀ ਬਚਪਨ ਤੋਂ ਹੀ ਸਪੋਰਟਸ ਦੇ ਨਾਲ ਜੁੜਿਆ ਹੋਇਆ ਐਜ਼ ਏ ਪ੍ਰੋਫੈਸ਼ਨਲ ਐਥਲੀਟ, ਉਹ ਤਾਂ ਚਲੋ ਕਾਫੀ ਚੀਜ਼ਾਂ ਸੌਰਟ ਆਊਟ ਹੀ ਨੇ ਕੀ ਕਰਨਾ ਕਿਵੇਂ ਕਰਨਾ। ਬਾਕੀ ਇਹ ਆ ਜੀ ਕਿ ਆਊਟ ਆਫ 7 ਡੇਜ਼ ਮੈਂ ਮਤਲਬ 5 ਦਿਨ ਤਾਂ ਮੈਂ ਟ੍ਰੇਨਿੰਗ ਕਰਦਾ ਹੀ ਕਰਦਾ ਹਾਂ ਜੀ, ਅਤੇ ਉਹਦੇ ਵਿੱਚ 2 ਦਿਨ ਜਿਮ ਹੁੰਦਾ ਜੀ, ਬਾਕੀ 3 ਦਿਨ ਟਰੈਕ ਵਰਕ ਹੁੰਦਾ, ਉਹਦੇ 'ਚ 1 ਦਿਨ ਕਦੇ ਕਦਾਈ ਕੋਈ ਤੁਸੀਂ ਆਪਣੇ ਫਨ ਲਈ ਗੇਮ ਕਰ ਸਕਦੇ ਹਾਂ। ਅਤੇ ਇਸ ਦੇ ਨਾਲ ਨਾਲ ਹੀ ਮੈਂ ਇੱਥੇ ਬੱਚਿਆਂ ਨੂੰ ਨਾਲ ਫ੍ਰੀ ਕੋਚਿੰਗ ਵੀ ਦੇ ਰਿਹਾ ਗਲੈਨਵੁੱਡ ਦੇ ਵਿੱਚ ਵੈਸਟਰਨ ਸਿਡਨੀ 'ਚ, ਅਤੇ ਉਹਦੇ ਦੌਰਾਨ ਹੀ ਮੈਂ ਆਪਣੀ ਸਟੱਡੀ ਵੀ ਕੰਟੀਨਿਊ ਕੀਤੀ ਸੀ ਇੱਥੇ ਹੀ, ਅਤੇ ਉਹ ਮੈਂ ਲੈਵਲ 1 ਕਮਿਊਨਿਟੀ ਐਥਲੈਟਿਕਸ ਕੋਚ ਅਤੇ ਲੈਵਲ 2 ਕਲੱਬ ਕੋਚ ਦੀ ਰਜਿਸਟ੍ਰੇਸ਼ਨ ਮੇਰੇ ਕੋਲ ਹੈਗੀ ਆ ਜੀ, ਅਪਰੂਵਡ ਫਰੋਮ ਐਥਲੈਟਿਕਸ ਆਸਟ੍ਰੇਲੀਆ ਵੱਲੋਂ। ਪਰ ਵੈਸੇ ਮੈਂ ਟਰਾਂਸਪੋਰਟ ਦੇ ਵਿੱਚ ਹਾਂ ਜੀ, ਹੈਲਥ ਐਂਡ ਵੈਲਬੀਂਗ ਆਫਿਸਰ ਜੀ ਟਰਾਂਸਪੋਰਟ ਦੇ ਵਿੱਚ, ਅਤੇ ਇੱਕ ਐਜ਼ ਏ ਸ਼ੌਂਕ ਹੋਣ ਦੇ ਨਾਤੇ ਜਾਂ ਨੂੰ ਇੱਕ ਇਹਦੇ ਵਿੱਚ ਲਾਈਕ ਆਪਾਂ ਕੀ ਕਹਿ ਸਕਦੇ ਹਾਂ ਹੌਬੀ ਆ।
ਤੇ ਆਪਣੀ ਐਥਲੈਟਿਕ ਜਰਨੀ ਬਾਰੇ ਕੋਈ ਖਾਸ ਗੱਲਬਾਤ ਜੋ ਤੁਸੀਂ ਸਾਂਝੀ ਕਰਨੀ ਚਾਹੁੰਦੇ ਹੋਵੋ?
ਜਰਨੀ ਬਸ ਇਹੀ ਆ ਜੀ, ਮੈਂ ਐਥਲੈਟਿਕਸ ਬਾਰੇ ਤਾਂ ਇੱਕ ਚੀਜ਼ ਕਹਿਣਾ ਚਾਹੂੰਗਾ ਕਿ ਸਾਡੇ ਮੈਂ ਜਦੋਂ ਤੋਂ ਸਪੋਰਟਸ ਕਰ ਰਿਹਾ ਐਥਲੈਟਿਕਸ ਦੀ ਖਾਤਰ ਹੀ ਆਸਟ੍ਰੇਲੀਆ, ਮੈਂ ਆਸਟ੍ਰੇਲੀਆ ਵੀ ਮੈਂ ਡਿਊਰਿੰਗ ਏ ਜੋਬ, ਮੈਨੂੰ ਇੰਡੀਅਨ ਆਰਮੀ 'ਚ ਜੋਬ ਮਿਲ ਗਈ ਸੀ ਐਜ਼ ਏ ਸਪੋਰਟਸ ਐਜ਼ ਏ ਹੈੱਡ ਕੋਂਸਟੇਬਲ ਥਰੂ ਸਪੋਰਟਸ ਸਪੋਰਟਸ ਕੋਟਾ, ਬਟ ਮੈਨੂੰ ਕਿਤੇ ਨਾ ਕਿਤੇ ਉਹ ਚੀਜ਼ਾਂ ਕੁਛ ਕੁ ਜਮੀਆਂ ਨਹੀਂ ਉੱਥੇ। ਦੈਨ ਡਿਊਰਿੰਗ ਹੀ ਜੋਬ ਮੈਂ 2-3 ਮਹੀਨੇ ਜੋਬ ਕੀਤੀ ਇੰਡੀਅਨ ਆਰਮੀ 'ਚ, ਦੈਨ ਮੈਨੂੰ ਸਕੋਲਰਸ਼ਿਪ ਮਿਲ ਗਈ ਸੀ ਯੂਨੀਵਰਸਿਟੀ ਆਫ ਕੈਨਬਰਾ ਤੋਂ ਇਨ ਬੈਚਲਰ ਆਫ ਸਪੋਰਟਸ ਮੈਨੇਜਮੈਂਟ ਦੇ ਵਿੱਚ। ਫਿਰ ਮੈਂ ਸਕੋਲਰਸ਼ਿਪ 'ਤੇ ਆਸਟ੍ਰੇਲੀਆ ਆ ਗਿਆ, ਦੈਨ ਆ ਕੇ ਕੁਛ ਕੁ ਆਪਣੀ ਸਟੱਡੀ ਕੰਟੀਨਿਊ ਰੱਖੀ, ਫਿਰ ਉਹੀ ਗੈਪ ਪੈ ਗਿਆ ਜਿਹੜਾ ਪੈ ਗਿਆ। ਉਸ ਤੋਂ ਬਾਅਦ ਜਿਹੜਾ ਹੁਣ ਇੱਥੇ ਆਪਣਾ ਹੈਗਾ ਆ, ਜਿਹੜੀ ਚੀਜ਼ ਮੈਂ ਦੇਖਦਾ ਆਪਣੀ ਕਮਿਊਨਿਟੀ ਦੇ ਵਿੱਚ ਖਾਸ ਕਰਕੇ, ਉਹ ਇਹੀ ਆ ਕਿ ਅਥਲੈਟਿਕਸ ਦੇ ਵਿੱਚ ਸਾਡੇ ਕੁਛ ਖਾਸ ਬੱਚੇ ਇੱਥੇ ਆ ਨਹੀਂ ਰਹੇ, ਮੈਨੂੰ ਨਹੀਂ ਪਤਾ ਵੀ ਉਹਦੇ ਵਿੱਚ ਕੀ ਰੀਜ਼ਨ ਆ। ਬਾਕੀ ਸਾਡੇ ਵੈਸੇ ਵੀ ਮਾਂ ਪਿਓ ਸਾਨੂੰ ਅਕੈਡੈਮਿਕਲੀ ਬਹੁਤ ਜ਼ਿਆਦਾ ਪੁਸ਼ ਕਰਦੇ ਆ ਕਿ ਵਧੀਆ ਨੰਬਰ ਲੈ ਕੇ ਆਓ, ਬਟ ਸਾਡੇ ਕੋਚ ਹਰਭਜਨ ਸਿੰਘ ਰੰਧਾਵਾ ਜਿਨ੍ਹਾਂ ਨੇ ਮੈਨੂੰ ਮਤਲਬ 0 ਤੋਂ ਸਟਾਰਟ ਕੀਤਾ, ਉਹ ਹਮੇਸ਼ਾ ਇੱਕ ਗੱਲ ਕਿਹਾ ਕਰਦੇ ਸੀ ਕਿ ਸਪੋਰਟਸਮੈਨ ਤੋਂ ਜ਼ਿਆਦਾ ਇੰਟੈਲੀਜੈਂਟ ਬੰਦਾ ਕੋਈ ਹੋ ਨਹੀਂ ਸਕਦਾ, ਕਿਉਂਕਿ ਉਹਨੇ ਵਿਦਿਨ ਅ ਫ੍ਰਿਕਸ਼ਨ ਆਫ ਸੈਕਿੰਡ ਪਤਾ ਨਹੀਂ ਕਿੰਨੇ ਡਿਸੀਜਨ ਲੈਣੇ ਹੁੰਦੇ ਨੇ। ਜਸਟ ਐਗਜ਼ਾਮਪਲ ਦੇ ਕੇ ਕਿਹਾ ਕਰਦੇ ਸੀ ਕਿ ਜੇ ਇੱਕ ਵਾਲੀਬਾਲ ਦਾ ਪਲੇਅਰ ਆ ਅਤੇ ਜੇ ਉਹਨੇ ਸਮੈਸ਼ ਕਰਨਾ ਆ ਉੱਪਰੋਂ, ਤਾਂ ਤੁਸੀਂ ਇਹ ਦੇਖੋ ਵੀ ਉਹਨੇ ਇੱਕ ਵਿਦਿਨ ਅ ਸੈਕਿੰਡ ਬੜੇ ਡਿਸੀਜਨ ਲੈਣੇ ਨੇ ਕਿ ਮੈਂ ਕਿੰਨਾ ਜੰਪ ਲੈਣਾ ਆ, ਕਿੱਥੇ ਮੈਂ ਬਾਲ ਡਰੋਪ ਕਰਨੀ ਆ, ਮੈਂ ਕਿਵੇਂ ਉਹਨੂੰ ਸਮੈਸ਼ ਕਰਨਾ ਆ। ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਕਿਤੇ ਨਾ ਕਿਤੇ ਸਪੋਰਟਸਮੈਨ ਦੀ ਪਰਸਨੈਲਿਟੀ 'ਚ ਹੁੰਦੀਆਂ ਨੇ, ਅਤੇ ਮੈਂ ਬਸ ਇਹੀ ਚਾਹੁੰਦਾ ਹਾਂ ਕਿ ਬਾਕੀ ਬੇਨਤੀ ਕਰਦੇ ਹਾਂ ਜਿਹੜੇ ਵੈਸਟਰਨ ਸਿਡਨੀ ਗਲੈਨਵੁੱਡ ਬਲੈਕਟਾਊਨ ਵਾਲੇ ਏਰੀਆ 'ਚ ਸਾਡੇ ਪੰਜਾਬੀ ਭਾਈ ਭੈਣ ਭਰਾ ਸੁਣਦੇ ਨੇ, ਉਹ ਆਪਣੇ ਬੱਚਿਆਂ ਨੂੰ ਕਰਨੂ ਕੋਪੀਆ ਰਿਜ਼ਰਵ ਨੇੜੇ ਗਲੈਨਵੁੱਡ ਗੁਰਦੁਆਰਾ ਸਾਹਿਬ, ਉੱਥੇ 3-5 ਡੇਜ਼ ਮੈਂ ਟ੍ਰੇਨਿੰਗ ਦਿੰਦਾ ਬੱਚਿਆਂ ਨੂੰ ਫ੍ਰੀ ਆਫ ਕੋਸਟ, ਅਤੇ ਤੁਸੀਂ ਪਲੀਜ਼ ਆਪਣੇ ਬੱਚੇ ਭੇਜੋ ਉਹਨਾਂ ਬੱਚਿਆਂ 'ਚੋਂ। ਕਈ ਬੱਚੇ ਮੇਰੇ ਸਟੇਟ ਲੈਵਲ ਤੱਕ ਪਾਰਟੀਸਪੇਟ ਕਰਕੇ ਆਏ ਨੇ, ਐਂਡ ਸਕੂਲ ਕਾਰਨੀਵਲ ਹੋਰ ਵੀ ਕਾਫੀ ਕੰਪੀਟੀਸ਼ਨ ਨੇ, ਆਸਟ੍ਰੇਲੀਅਨ ਸਿੱਖ ਗੇਮਸ ਹੋ ਰਹੀਆਂ ਨੇ, ਇੱਥੇ ਵੀ 3 ਬੱਚੇ ਆਏ ਨੇ।
ਫਿਟਨੈਸ ਤੇ ਸਿਹਤ ਸੰਭਾਲ ਪ੍ਰਤੀ ਤੁਸੀਂ ਕੀ ਸੁਨੇਹਾ ਦੇਣਾ ਚਾਹੋਗੇ?
ਸੁਨੇਹਾ ਕੋਈ ਖਾਸ ਤਾਂ ਨਹੀਂ ਜੀ, ਬਸ ਇੱਕ ਆਪਣੇ ਪੁਰਾਣੇ ਬਜ਼ੁਰਗਾਂ ਨੇ ਇੱਕੋ ਹੀ ਗੱਲ ਸਾਨੂੰ ਸਿਖਾਈ ਹੈ ਕਿ ਅੰਤਾਂ ਤੱਕ ਜੇ ਕਿਸੇ ਚੀਜ਼ ਨੇ ਸਾਥ ਦੇਣਾ ਆ ਤਾਂ ਉਹ ਸਿਰਫ ਸਾਡੇ ਸਰੀਰ ਨੇ ਦੇਣਾ, ਕੋਈ ਭੈਣ ਭਾਈ ਰਿਸ਼ਤੇ ਸਾਨੂੰ ਸਾਰੇ ਬੜੇ ਪਿਆਰੇ ਹੁੰਦੇ ਨੇ, ਪਰ ਜੇ ਅੰਤ ਤੱਕ ਕਿਸੇ ਚੀਜ਼ ਨੇ ਨਿਭਣਾ ਆ ਤਾਂ ਉਹ ਸਾਡਾ ਸਰੀਰ ਹੀ ਆ। ਅਤੇ ਐਵੇਂ ਛੋਟੀ ਜਿਹੀ ਇੱਕ ਘੋਲ ਹੁੰਦੀ ਆ, ਗੱਲ ਤਾਂ ਕੋਈ ਖਾਸ ਹੈ ਨਹੀਂ ਗੀ, ਜੇ ਆਪਾਂ ਆਪਣਾ ਥੋੜ੍ਹਾ ਜਿਹਾ ਧਿਆਨ ਦੇਈਏ ਆਪਣੀ ਸਿਹਤ ਵੱਲ, ਅਤੇ ਮੈਨੂੰ ਨਹੀਂ ਲੱਗਦਾ ਕਿ ਕਿਸੇ ਨੂੰ ਵੀ ਕੋਈ ਹੈਲਥ ਵਾਈਜ਼ ਇਸ਼ੂ ਆ ਸਕਦਾ ਆ, ਸਪੈਸ਼ਲੀ ਜਦੋਂ ਆਪਾਂ ਇੰਨੇ ਸੋਹਣੇ ਇਨਵਾਇਰਮੈਂਟ 'ਚ ਰਹਿ ਰਹੇ ਹੋਈਏ, ਇੱਥੇ ਇੰਨੀ ਸੋਹਣੀ ਡਾਇਟ ਹੋਵੇ, ਇੰਨਾ ਸੋਹਣਾ ਵਧੀਆ ਵੈਦਰ ਹੋਵੇ, ਤਾਂ ਫਿਰ ਤਾਂ ਮੈਨੂੰ ਲੱਗਦਾ ਵੀ ਸਿਰਫ ਇੱਕ ਆਪਾਂ ਘੋਲ ਕਰਦੇ ਹਾਂ ਕਿ ਚੱਲ ਛੱਡ ਯਾਰ ਰਹਿਣ ਦੇ, ਅਦਰਵਾਈਜ਼ ਤਾਂ ਜੇ ਆਪਾਂ ਥੋੜ੍ਹਾ ਜਿਹਾ ਵੀ ਐਫਰਟ ਕਰੀਏ ਤਾਂ ਮੈਨੂੰ ਲੱਗਦਾ ਰਿਜ਼ਲਟ ਬੜੇ ਸੋਹਣੇ ਮਿਲਣਗੇ।
ਜੀ ਗੁਰਸ਼ੇਰ ਜੀ, ਸਮੇਂ 'ਚ ਸਮਾਂ ਕੱਢਣ ਲਈ ਅਤੇ ਗੱਲਬਾਤ ਕਰਨ ਲਈ ਬਹੁਤ ਬਹੁਤ ਮਿਹਰਬਾਨੀ।
ਥੈਂਕ ਯੂ ਜੀ, ਮਿਹਰਬਾਨੀ ਮਿਹਰਬਾਨੀ ਐਸਪੀਐਸ ਪੰਜਾਬੀ ਦਾ ਜੀ, ਥੈਂਕ ਯੂ।
ਯੂ ਵਿਦ ਐਸਪੀਐਸ ਰੇਡੀਓ।
SBS ਪੰਜਾਬੀ ਸੁਣ ਰਹੇ ਸਰੋਤਿਆਂ ਦਾ ਸੁਮੀਤ ਕੌਰ ਵੱਲੋਂ ਨਿੱਘਾ ਸਵਾਗਤ। ਦੋਸਤੋ, ਇਸ ਹਫ਼ਤੇ ਅਸੀਂ ਤੁਹਾਡੀ ਮੁਲਾਕਾਤ ਕਰਵਾ ਰਹੇ ਹਾਂ ਵਰਲਡ ਮਾਸਟਰਜ਼ ਰੈਂਕਿੰਗ ਵਿੱਚ ਨਾਮਣਾ ਖੱਟਣ ਵਾਲੇ ਪੰਜਾਬੀ ਨਾਵਾਂ ਦੇ ਨਾਲ। ਜਿਵੇਂ ਕਿ ਤੁਹਾਨੂੰ ਪਿਛਲੇ ਪ੍ਰੋਗਰਾਮਸ ਵਿੱਚ ਦੱਸਿਆ ਹੀ ਸੀ ਕਿ ਇਸ ਸਾਲ 4 ਪੰਜਾਬੀ ਨਾਮ ਇਸ ਰੈਂਕਿੰਗ ਦੀ ਲਿਸਟ ਵਿੱਚ ਦਿਖਾਈ ਦਿੱਤੇ ਨੇ, ਅਤੇ ਚਾਰੋਂ ਨਾਮ ਆਸਟ੍ਰੇਲੀਆ ਤੋਂ ਹਨ। ਅਤੇ ਉਸੇ ਮੁਲਾਕਾਤਾਂ ਦੀ ਲੜੀ ਦੇ ਹਿੱਸੇ ਵਜੋਂ ਅੱਜ ਅਸੀਂ ਸਾਂਝ ਪਾਵਾਂਗੇ ਸਿਡਨੀ ਤੋਂ ਰਣਦੀਪ ਸਿੰਘ ਦੇ ਨਾਲ। ਪ੍ਰੋਗਰਾਮ ਵਿੱਚ ਨਿੱਕਾ ਸਵਾਗਤ ਰਣਦੀਪ ਜੀ।
ਸਤਿ ਸ਼੍ਰੀ ਅਕਾਲ ਸਮੀਤ ਜੀ ਔਰ ਸਾਰੇ ਦਰਸ਼ਕਾਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ
ਜੀ। ਰਣਦੀਪ ਜੀ, ਵਰਲਡ ਮਾਸਟਰਸ ਰੈਂਕਿੰਗ ਦੀ ਟੌਪ 25 ਐਥਲੀਟਾਂ ਦੀ ਲਿਸਟ ਵਿੱਚ ਆਪਣਾ ਨਾਮ ਦਰਜ ਹੋਣ ਬਾਰੇ ਵਿਸਥਾਰ ਵਿੱਚ ਦੱਸੋ।
ਹਾਂਜੀ, ਮੇਰਾ ਮਾਸਟਰਸ ਨਾਲ ਜਿਹੜਾ ਸਫ਼ਰ ਹੈਗਾ ਉਹ ਸ਼ੁਰੂ ਹੈ 2020 ਦੇ ਵਿੱਚ, ਜਦੋਂ ਮੈਂ ਪਹਿਲੀ ਮਾਸਟਰਸ ਨਿਊ ਸਾਊਥ ਵੇਲਜ਼ ਮਾਸਟਰਸ ਚੈਂਪੀਅਨਸ਼ਿਪਸ ਹੋਈਆਂ ਸਨ, ਜਿਨ੍ਹਾਂ 'ਚ ਮੈਂ ਭਾਗ ਲਿਆ ਸੀਗਾ ਅਤੇ ਆਪਣਾ 3 ਇਵੈਂਟਸ 'ਚ ਮੈਂ ਭਾਗ ਲਿਆ ਸੀ, 60 meter, 100 meter ਐਂਡ 200 meter, ਬੇਸਡ ਔਨ ਮੇਰੀ ਪਰਫੋਰਮੈਂਸ ਦੇ ਬੇਸ 'ਤੇ, ਪਾਰਟੀਸੀਪੇਸ਼ਨ ਦੇ ਬੇਸ 'ਤੇ ਨੈਚੁਰਲੀ ਵਰਲਡ ਮਾਸਟਰਸ ਦੇ ਵਿੱਚ ਆਟੋਮੈਟਿਕਲੀ ਕੋਈ ਵੀ ਪਾਰਟੀਸੀਪੈਂਟ ਜਿਹੜਾ ਭਾਗ ਲੈਂਦਾ ਨਿਊ ਸਾਊਥ ਮਾਸਟਰਸ ਚੈਂਪੀਅਨਸ਼ਿਪ, ਚਾਹੇ ਉਹ ਸਟੇਟ ਦੀਆਂ ਹੋਣ ਚਾਹੇ ਉਹ ਨੈਸ਼ਨਲ ਦੀਆਂ ਹੋਣ, ਅਤੇ ਉਸ ਤਰੀਕੇ ਦੇ ਨਾਲ ਮੇਰਾ ਜਿਹੜਾ ਨਾਮ ਹੈਗਾ ਰੈਂਕਿੰਗ ਦੇ ਵਿੱਚ ਆਇਆ। ਪਹਿਲਾਂ ਲੈਟਸ ਸੇ ਮੈਂ ਜੇ ਇਵੈਂਟ ਬਾਈ ਇਵੈਂਟ ਤੁਹਾਨੂੰ ਦੱਸਾਂ, ਆਪਣਾ 100 meter ਦੇ ਵਿੱਚ ਮੈਂ ਮੇਰਾ ਜਿਹੜਾ ਪਰਸਨਲ ਬੈਸਟ ਟਾਈਮ ਰਿਹਾ ਹੈਗਾ ਉਹ ਹੈਗਾ 13:34 seconds, ਜੋ ਕਿ ਮੈਂ ਹਾਸਲ ਕੀਤਾ ਸੀਗਾ ਆਪਣਾ 2020 ਦੀਆਂ ਨਿਊ ਸਾਊਥ ਵੇਲਜ਼ ਸਟੇਟ ਮਾਸਟਰਸ 'ਚ, ਅਤੇ 2022 ਦੇ ਵਿੱਚ ਵੀ ਮੈਨੂੰ ਸੇਮ ਇਵੈਂਟ ਦੇ ਵਿੱਚ ਮੈਂ ਬਰੋਂਜ਼ ਹਾਸਲ ਕੀਤਾ ਸੀਗਾ, ਅਤੇ 400 meter ਮੇਰਾ ਪੈਟ ਇਵੈਂਟ ਹੈਗਾ, ਮੇਰਾ ਬੈਸਟ ਇਵੈਂਟ, ਮੈਂ ਆਪਣੇ ਆਪ ਨੂੰ ਮੰਨਦਾ ਕਿ ਪਰਫੋਰਮ ਕਰ ਸਕਦਾ। ਉਹਦੇ ਵਿੱਚ ਮੈਂ 2021 ਦੀ ਨਿਊ ਸਾਊਥ ਵੇਲਜ਼ ਮਾਸਟਰਸ ਇਵੈਂਟਸ ਦੇ ਵਿੱਚ ਸਿਲਵਰ ਹਾਸਲ ਕੀਤਾ ਸੀਗਾ, 2022 400 meter ਦੇ ਵਿੱਚ ਮੈਨੂੰ ਗੋਲਡ ਹਾਸਲ ਕੀਤਾ। ਮਾਸਟਰਸ ਦਾ ਇਸ ਤਰ੍ਹਾਂ ਹੈਗਾ ਕਿ ਪਹਿਲੀ ਗੱਲ ਤਾਂ ਮਾਸਟਰਸ ਦਾ ਕ੍ਰਾਈਟੀਰੀਆ ਹੈਗਾ ਕਿ 30 ਸਾਲ ਤੋਂ ਉੱਪਰ ਹੀ ਕੋਈ ਵੀ ਐਥਲੀਟ ਹੈਗਾ ਪਾਰਟੀਸੀਪੇਟ ਕਰ ਸਕਦਾ, ਅਤੇ 35-39 ਕੈਟੇਗਰੀ ਦੇ ਵਿੱਚ ਮੇਰੀ ਜਿਹੜੀ ਵੀ ਪਰਫੋਰਮ ਇਵੈਂਟਸ ਮੈਂ ਪਾਰਟੀਸੀਪੇਟ ਕੀਤਾ ਉਹਦੇ 'ਚ ਕਲਾਸੀਫਿਕੇਸ਼ਨ ਹੋਈ ਹੈ। ਸੋ ਏਜ ਵਾਈਜ਼ ਹੁੰਦਾ ਇਹ, ਮਤਲਬ 30-35, ਫਿਰ 40-44, ਇਸ ਤਰ੍ਹਾਂ ਲੈ ਕੇ 70-20, ਮਤਲਬ 70-74, ਫਿਰ ਇਟ ਗੋਜ਼ ਆਲ ਦਾ ਵੇ ਅਪ 100 ਸਾਲ ਤੱਕ ਹੁੰਦਾ।
ਜੀ ਰਣਦੀਪ ਜੀ, ਜਿਵੇਂ ਕਿ ਤੁਸੀਂ ਦੱਸਿਆ ਕਿ 2020 ਤੋਂ ਬਾਅਦ ਤੁਸੀਂ ਸਟਾਰਟ ਕੀਤਾ ਆ ਪ੍ਰੋਪਰ, ਤੇ ਕੀ ਗੱਲ ਕੋਵਿਡ ਦੇ ਵਿੱਚ ਤੁਹਾਡਾ ਇੱਧਰ ਨੂੰ ਰੁਝਾਨ ਪਿਆ ਕਿ ਉਸ ਤੋਂ ਪਹਿਲਾਂ ਵੀ ਐਥਲੈਟਿਕਸ ਦੇ ਵਿੱਚ ਰੁਝਾਨ ਸੀਗਾ?
ਮੈਂ ਜਦੋਂ ਆਪਣੀ ਨੌਜਵਾਨੀ ਉਮਰ ਦੇ ਵਿੱਚ ਨੈਚੁਰਲੀ ਸਕੂਲ ਏਜ ਦੇ ਵਿੱਚ ਕਾਫੀ ਐਕਟਿਵਲੀ ਪਾਰਟਿਸਿਪੇਟ ਕਰਦਾ ਸੀਗਾ ਸਕੂਲ ਕਾਰਨੀਵਲਸ ਦੇ ਵਿੱਚ, ਤੇ ਆਪਣਾ ਕ੍ਰੋਸ ਕੰਟਰੀ ਹੋਏ, ਤੇ ਪਰ ਕਿਸੇ ਕਲੱਬ ਲੈਵਲ 'ਤੇ ਜਾਂ ਕਿਸੇ ਕੰਪੀਟੀਟਿਵ ਲੈਵਲ 'ਤੇ ਸਟੇਟ ਵਾਈਜ਼ ਮੈਂ ਕਦੇ ਪਾਰਟੀਸੀਪੇਸ਼ਨ ਨਹੀਂ ਕੀਤੀ ਸੀ, ਅਤੇ ਲੋਕਡਾਊਨ ਵਾਜ਼ ਐਨ ਓਪਰਚੁਨਿਟੀ ਕਿ ਹਰ ਬੰਦੇ ਦੇ ਆਪਣੇ ਗੋਲਸ ਹੁੰਦੇ, ਮੇਰਾ ਇੱਕ ਗੋਲ ਸੀਗਾ ਕਿ ਮੈਂ ਆਪਣੀ ਜਨਰਲ ਸਿਹਤ ਔਰ ਫਿਟਨੈਸ ਵਾਸਤੇ ਮੈਂ ਕੁਛ ਨਾ ਕੁਛ ਕਰਾਂ, ਐਂਡ ਨੈਚੁਰਲੀ ਮੇਰੇ ਫਾਦਰ ਸਾਹਿਬ ਕਾਫੀ ਸਮੇਂ ਤੋਂ ਇਸ ਮਾਸਟਰਸ ਲੈਵਲ ਦੇ ਵਿੱਚ ਹਾਈ ਅਚੀਵਰਸ ਹਨ, ਅਤੇ ਉਹਨਾਂ ਤੋਂ ਮੋਟੀਵੇਟ ਹੋ ਕੇ ਔਰ ਜਨਰਲੀ ਮੈਂ ਵੀ ਚਾਹੁੰਦਾ ਸੀ ਵੀ ਮੈਂ ਵੀ ਕੁਛ ਕਰਕੇ ਦਿਖਾਵਾਂ। ਮੇਰੇ ਫਾਦਰ ਸਾਹਿਬ ਮਤਲਬ ਕਾਫੀ ਦੇਰ ਤੋਂ ਇਸ ਪਾਸੇ ਹੈਗੇ ਨੇ, ਪਰ ਇੰਡੀਆ ਦੇ ਵਿੱਚ ਯੂਨੀਵਰਸਿਟੀ ਟਾਈਮ 'ਤੇ ਐਥਲੈਟਿਕਸ 'ਚ ਕਾਫੀ ਐਕਟਿਵ ਸੀ ਮੇਰੇ ਫਾਦਰ ਸਾਹਿਬ, ਬਟ ਨੈਚੁਰਲੀ ਜਦੋਂ ਆਸਟ੍ਰੇਲੀਆ 'ਚ ਮਾਈਗ੍ਰੇਟ ਹੋਏ ਅਸੀਂ, ਅਤੇ ਮਤਲਬ ਸਾਨੂੰ ਕਾਫੀ ਸਮਾਂ ਹੋ ਗਿਆ, 1991 'ਚ ਅਸੀਂ ਆਸਟ੍ਰੇਲੀਆ ਆਏ ਹਾਂ, ਔਰ 2020 ਦੇ ਵਿੱਚ ਜਿਹੜਾ ਮੇਰਾ ਸਫ਼ਰ ਸ਼ੁਰੂ ਹੋਇਆ, ਜੇ ਮੈਂ ਆਪਣੇ ਆਪ ਨੂੰ ਰਿਫਲੈਕਟ ਕਰਦਾ ਹੈਗਾ, ਅਤੇ ਨੈਚੁਰਲੀ ਟ੍ਰੇਨਿੰਗ, ਕਮਿਟਮੈਂਟ, ਪਰਿਵਾਰ ਦੀ ਸਪੋਰਟ, ਸਾਰਾ ਕੁਛ, ਤੁਹਾਨੂੰ ਕਾਫੀ ਸੈਕਰੀਫਾਈਸਿਸ ਕਰਨੇ ਪੈਣੇ ਕੋਈ ਵੀ ਕੰਮ ਕਰਨ ਵਾਸਤੇ, ਕੋਈ ਵੀ ਚੀਜ਼ ਹਾਸਲ ਕਰਨ ਵਾਸਤੇ, ਤੁਸੀਂ ਆਪਣੀ ਬਾਡੀ ਨੂੰ ਆਪ ਪਛਾਣਨਾ ਕਿ ਤੁਹਾਡੀ ਰੈਸਟ ਚਾਹੀਦੀ ਹੈ, ਇੱਕ ਦਿਨ ਤੋਂ ਵੱਧ ਚਾਹੀਦੀ ਹੈ, ਤਾਂ ਤੁਸੀਂ ਉਸ ਹਿਸਾਬ ਨਾਲ ਆਪਣੇ ਆਪ ਨੂੰ ਆਪਣੀ ਰੂਟੀਨ ਚੇਂਜ ਕਰ ਸਕਦੇ ਹੋ, ਅਤੇ ਮੈਂ ਕੋਸ਼ਿਸ਼ ਕਰ ਰਿਹਾ ਆਪਣੇ ਵੱਲੋਂ ਕਿ ਹੋਰ ਬੈਟਰ ਟ੍ਰੇਨਿੰਗ ਕਰਕੇ, ਆਪਣਾ ਡਾਇਟ ਨੂੰ ਬੈਟਰ ਮੈਨੇਜ ਕਰਕੇ, ਨੈਕਸਟ ਈਅਰ ਮੇਰਾ ਏਮ ਹੈਗਾ ਕਿ ਮੈਂ ਨੈਸ਼ਨਲ ਮਾਸਟਰਸ ਚੈਂਪੀਅਨਸ਼ਿਪ 'ਚ ਜ਼ਰੂਰ ਭਾਗ ਲਊਂਗਾ।
ਜੀ ਰਣਦੀਪ ਜੀ, ਸਮੇਂ 'ਚੋਂ ਸਮਾਂ ਕੱਢਣ ਲਈ ਅਤੇ ਗੱਲਬਾਤ ਕਰਨ ਲਈ ਬਹੁਤ ਬਹੁਤ ਸ਼ੁਕਰੀਆ।
ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਔਰ ਮੈਂ SPS ਦਾ ਵੀ ਬਹੁਤ ਸ਼ੁਕਰਾਨਾ ਕਰਨਾ ਚਾਹੁੰਦਾ ਕਿ ਮੈਨੂੰ ਮੌਕਾ ਦਿੱਤਾ ਆਪਣੇ ਵਿਚਾਰ ਸਾਂਝੇ ਕਰਨ ਵਾਸਤੇ।
ਜਿਹੜੇ ਸਾਡੇ ਰੈਗੂਲਰ ਲਿਸਨਰਸ ਨੇ ਉਹਨਾਂ ਨੂੰ ਪਤਾ ਹੈ ਕਿ ਪਿਛਲੇ 3 ਦਿਨਾਂ ਤੋਂ ਜੋ 4 ਪੰਜਾਬੀ ਨਾਮ ਆਸਟ੍ਰੇਲੀਆ ਤੋਂ ਵਰਲਡ ਮਾਸਟਰਸ ਰੈਂਕਿੰਗ ਦੀ ਲਿਸਟ ਵਿੱਚ ਦਿਖਾਈ ਦਿੱਤੇ ਨੇ, ਅਸੀਂ ਤੁਹਾਡੀ ਮੁਲਾਕਾਤ ਉਹਨਾਂ ਨਾਲ ਕਰਵਾ ਰਹੇ ਹਾਂ ਅਤੇ ਉਸੇ ਲੜੀ ਦੇ ਤਹਿਤ ਅੱਜ ਆਖਰੀ ਮੁਲਾਕਾਤ ਅਸੀਂ ਕਰਾਂਗੇ ਮੈਲਬਨ ਦੇ ਐਪਿੰਗ ਤੋਂ ਗੋਗੀ ਰਾਏ ਦੇ ਨਾਲ। ਪ੍ਰੋਗਰਾਮ ਵਿੱਚ ਜੀ ਆਇਆਂ ਨੂੰ ਗੋਗੀ ਜੀ।
ਸਤਿ ਸ਼੍ਰੀ ਅਕਾਲ ਸੁਮਿਤ ਜੀ, ਸਤਿ ਸ਼੍ਰੀ ਅਕਾਲ ਸਾਰੇ ਸੁਣਦੇ ਰੇਡੀਓ SBS ਰੇਡੀਓ ਪੰਜਾਬੀ ਸੁਣਦੇ ਦਰਸ਼ਕਾਂ ਨੂੰ।
ਜੀ ਗੋਗੀ ਜੀ, ਆਪਣੇ ਬਾਰੇ ਦੱਸੋ ਕਿ ਕਿਹੜੀਆਂ ਮੱਲਾਂ ਤੁਸੀਂ ਮਾਰੀਆਂ ਜਿਨ੍ਹਾਂ ਦੇ ਸਦਕੇ ਤੁਹਾਡਾ ਨਾਮ ਮਾਸਟਰਸ ਰੈਂਕਿੰਗ ਵਿੱਚ ਦਰਜ ਹੋਇਆ।
ਜੀ ਮੈਂ ਪਹਿਲਾਂ ਦੱਸਦਾ ਕਿ ਮੈਂ ਓਪਨ 'ਚ ਹੀ ਖੇਡਦਾ ਹਲੇ, ਮੈਂ AB ਸ਼ੀਲਡ ਇੱਥੇ ਐਥਲੈਟਿਕਸ ਵਿਕਟੋਰੀਆ ਦੀ ਸ਼ੀਲਡ ਕੰਪੀਟੀਸ਼ਨ ਆ, ਮੈਂ ਉਹਨਾਂ 'ਚ ਓਪਨ ਏਜ 'ਚ ਹੀ ਖੇਡਦਾ, ਪਰ ਕਿਉਂਕਿ ਮੇਰੀ ਏਜ ਹੁਣ ਹੋ ਗਈ 30+, 31 ਹੋਇਆ ਮੈਂ ਸਾਲ, 31 ਈਅਰ ਓਲਡ ਹੋਇਆ ਸਾਲ, ਤੋ ਜਿਹੜੀ ਰੈਂਕਿੰਗ ਹੈ ਮੇਰੀ ਪਰਫੋਰਮੈਂਸ ਦੀ ਰੈਂਕਿੰਗ ਆ ਉਹ ਮਾਸਟਰਸ 'ਚ ਹੋ ਜਾਂਦੀ ਆ। ਤੇ ਫਿਰ ਮੈਨੂੰ ਕਿਸੇ ਨੇ ਕਿਹਾ ਕਿ ਤੂੰ ਮਾਸਟਰ ਦੇ ਕੰਪੀਟੀਸ਼ਨ ਕਰਕੇ ਦੇਖ ਲਾ ਥੋੜ੍ਹੇ ਇੱਥੇ, ਸੋ ਆਈ ਡਿਡ ਦ ਸਟੇਟ ਕੰਪੀਟੀਸ਼ਨ, ਉਹ 'ਚ ਮੈਂ ਹਿੱਸਾ ਲਿਆ ਐਂਡ ਆਈ ਡਿਡ 5 ਇਵੈਂਟ ਕੀਤੇ ਸੀ, 5 ਗੋਲਡ ਆਏ ਐਂਡ ਉਸ ਤੋਂ ਬਾਅਦ ਮੈਂ ਗਿਆ ਆ ਨੈਸ਼ਨਲਸ ਵਿਚ ਵਾਜ਼ ਇਨ ਬ੍ਰਿਸਬਨ ਐਂਡ ਉੱਥੇ ਮੈਂ ਹਿੱਸਾ ਲਿਆ 8 ਇਵੈਂਟਾਂ 'ਚ, ਜਿਹ 'ਚ ਮੇਰੇ 6 ਗੋਲਡ ਆਏ, 2 ਸਿਲਵਰ ਆਏ ਆ ਐਂਡ 10 ਆਸਟ੍ਰੇਲੀਅਨ ਮੀਟ ਰਿਕਾਰਡਸ ਟੁੱਟੇ ਆ। ਤਾਂ ਉਸ ਦੇ ਨਾਲ ਨਾਲ ਜੇ ਹੁਣ ਦੇਖੀਏ ਵਰਲਡ ਰੈਂਕਿੰਗ 'ਚ ਤਾਂ 8 ਇਵੈਂਟਾਂ 'ਚ ਹੀ ਮੇਰੇ ਟੋਪ 5  'ਚ ਹੀ ਆ ਵਰਲਡ 'ਚ। ਸੋ
ਬੜੇ ਮਾਣ ਵਾਲੀ ਗੱਲ ਆ ਗੋਗੀ ਜੀ, ਅਤੇ ਤੁਸੀਂ ਬਚਪਨ ਤੋਂ ਹੀ ਐਥਲੈਟਿਕਸ ਨਾਲ ਜੁੜੇ ਹੋਏ ਹੋ।
ਹਾਂਜੀ, ਮੈਂ 9 ਸਾਲਾਂ ਦਾ ਸੀਗਾ ਜਦੋਂ ਸਾਡੀ ਫੈਮਿਲੀ ਨੇ, ਮੰਮੀ ਡੈਡੀ ਨੇ ਸਾਨੂੰ ਰਜਿਸਟਰ ਕੀਤਾ, ਮੀ ਐਂਡ ਮਾਈ ਸਿਸਟਰਸ, ਕਿ 3 ਭੈਣਾਂ ਮੇਰੀਆਂ, 1 ਵੱਡੀ 2 ਛੋਟੀਆਂ, ਅਤੇ ਅਸੀਂ ਸਾਰਿਆਂ ਨੇ ਲਿਟਲ ਐਥਲੈਟਿਕਸ ਜੁਆਇਨ ਕੀਤਾ ਸੀਗਾ। ਮੈਂ ਤਾਂ ਵੈਸੇ ਥੋੜ੍ਹਾ ਸੁਸਤੀ ਸੀ, ਪਰ ਜਿਹੜੀ ਮੇਰੀ ਵੱਡੀ ਸਿਸਟਰ ਹੈ ਅਤੇ ਮਿਡਲ ਸਿਸਟਰ ਹੈ ਉਹ ਥੋੜ੍ਹੇ ਤਕੜੇ ਸੀਗੇ, ਮੈਂ ਉਹਨਾਂ ਦੇ ਨਾਲ ਨਾਲ ਟ੍ਰੇਨਿੰਗ ਜਾਂਦਾ ਰਿਹਾ, ਕਰਦਾ ਰਿਹਾ, ਉਹ ਥੋੜ੍ਹੇ ਹਾਈ ਲੈਵਲ 'ਚ ਖੇਡਦੇ ਸੀਗੇ, ਤਾਂ ਮੈਂ ਆਪਣਾ ਬਸ ਨਾਲ ਟ੍ਰੇਨਿੰਗ ਕਰਦਾ ਰਿਹਾ, ਫਿੱਟ ਦੌੜਦਾ ਭੱਜਦਾ ਰਿਹਾ।
ਮਤਲਬ ਤਕਰੀਬਨ 20 ਸਾਲ ਹੋ ਗਏ ਤੁਹਾਨੂੰ, ਹੈ ਨਾ, ਐਥਲੈਟਿਕਸ?
ਹਾਂਜੀ, ਹੋ ਗਏ 20 ਸਾਲ ਹੋ ਗਏ। ਹਾਂਜੀ, ਜ਼ਰੂਰ ਹੋ ਗਏ।
ਅਤੇ ਤੁਸੀਂ ਸ਼ੁਰੂ ਤੋਂ ਮੈਲਬਨ ਵਿੱਚ ਹੀ ਹੋ?
ਅਸੀਂ ਹਾਂਜੀ ਮੈਲਬਨ ਦੇ ਜੰਮ ਵਾਲੇ ਹਾਂ ਸਾਰੇ ਭੈਣ ਭਰਾ ਸਾਰੇ।
ਜੀ ਗੋਗੀ ਜੀ, ਤੇ ਪੰਜਾਬ ਤੋਂ ਪਿਛੋਕੜ ਕਿੱਥੋਂ ਦਾ ਹੈ?
ਸਾਡਾ ਪਿੰਡ ਹੈਗਾ ਖਾਨਖਾਨਾ, ਗੁਣਾ ਚੌਰ ਨਾਲੀ ਆ।
ਤੇ ਇੱਧਰ ਨੂੰ ਰੁਝਾਨ ਕਿਵੇਂ ਪਿਆ, ਜਿਵੇਂ ਕਿ ਤੁਸੀਂ ਦੱਸਿਆ ਕਿ ਤੁਹਾਡੀਆਂ ਸਿਸਟਰਸ ਵੀ ਐਥਲੈਟਿਕਸ ਕਰਦੀਆਂ ਸੀ, ਮਾਪੇ ਦੇ ਵਿੱਚੋਂ ਵੀ ਕੋਈ ਇਹਨਾਂ ਚੀਜ਼ਾਂ ਵੱਲ ਸੀਗਾ?
ਹਾਂਜੀ, ਸਾਡੇ ਡੈਡੀ ਖੇਡਦੇ ਸੀ ਇੰਡੀਆ 'ਚ, ਕਾਲਜ ਲੈਵਲ 'ਚ ਖੇਡਦੇ ਹੁੰਦੇ ਸੀਗੇ, ਤਾਂ ਜਦੋਂ ਇੱਥੇ ਆਏ ਪੁੱਛਦੇ ਹੁੰਦੇ ਸੀਗੇ ਕਿ ਕਿਹੜੀ ਗੇਮ 'ਚ ਪਾਈ ਗਈ ਨਿਆਣਿਆਂ ਨੂੰ, ਤਾਂ ਪਹਿਲਾਂ ਇੱਥੇ ਇਹ ਗੱਲ ਸੀਗੀ ਕਿ ਪਤਾ ਨਹੀਂ ਹੁੰਦਾ ਸੀ ਕਿ ਕਿੱਦਾਂ ਰਜਿਸਟਰ ਕਰਨਾ, ਕਿ ਕਿਹਨੂੰ ਪੁੱਛੀਏ, ਪਰ ਇੱਕ ਬੰਦਾ ਸੀ ਸਾਡੇ ਲੋਕਲ ਸ਼ੋਪ 'ਚ, ਉਹਨੇ ਕਿਹਾ ਸੀਗਾ ਕਿ ਬੱਚਿਆਂ ਨੂੰ ਸਪੋਰਟਸ 'ਚ ਪਾ ਦਿਉ, ਵਧੀਆ ਗੱਲ ਆ। ਐਂਡ ਮੇਰੀ ਕਿਉਂਕਿ ਸਿਹਤ ਛੋਟੇ ਹੁੰਦੇ ਖਰਾਬ ਰਹਿੰਦੀ ਸੀ, ਮੰਮੀ ਹੁਣਾਂ ਨੇ ਵੀ ਸੋਚਿਆ ਕਿ ਜੇ ਭੱਜਿਆ ਕਰੂਗਾ ਦੌੜੂਗਾ ਆਪ ਹੀ ਠੀਕ ਹੋ ਜਾਊਗਾ।
ਸਿਹਤ ਕਿਵੇਂ ਖਰਾਬ ਹੁੰਦੀ ਸੀ? ਤੁਸੀਂ ਪਹਿਲਾਂ ਵੀ ਕਿਹਾ ਕਿ ਤੁਸੀਂ ਵੀਕ ਸੀਗੇ, ਸਿਹਤ ਪੱਖੋਂ ਤੁਹਾਨੂੰ ਕੀ ਮਸਲੇ ਸਨ?
ਮੈਂ ਜਦੋਂ ਵਨ ਆਈ ਵਾਸ ਬੋਰਨ, ਜਦੋਂ ਜੰਮਿਆ ਸੀ ਉਦੋਂ ਮੈਂ ਅਸਥਮੈਟਿਕ ਸੀਗਾ ਐਂਡ ਸਵੀਅਰ ਅਸਥਮੈਟਿਕ, ਅਤੇ ਕਾਫੀ ਬਿਮਾਰ ਰਿਹਾ, ਹੋਸਪਿਟਲ ਜਾਂਦਾ ਰਿਹਾ, ਅਤੇ ਮੈਡੀਕੇਸ਼ਨ 'ਤੇ ਸੀਗੀ ਜ਼ਿਆਦਾ ਚਾਈਲਡਹੁੱਡ ਮੇਰੀ, ਐਂਡ ਡਾਕਟਰਸ ਨੇ ਮੈਡੀਕੇਸ਼ਨ ਦੇ ਜਾਣੀ, ਮੈਂ ਔਨ ਵੈਂਟੀਲੇਟਰ ਆਲ ਦਾ ਟਾਈਮ, ਐਂਡ ਜਦੋਂ ਫਿਰ ਮੈਡੀਕੇਸ਼ਨ ਖਾਂਦਾ ਬੰਦਾ ਜ਼ਿਆਦਾ ਤਾਂ ਉਹਦੀ ਗਰੋਥ ਨਹੀਂ ਹੁੰਦੀ ਨੈਚੁਰਲੀ, ਇੰਨੀ ਵਧੀਆ ਨਹੀਂ ਹੁੰਦੀ, ਸੋ ਮਾਈ ਗਰੋਥ ਵਾਸ ਸਟੰਟਡ, ਵੱਧ ਫੁੱਲ ਨਹੀਂ ਰਿਹਾ ਸੀਗਾ, ਭਾਰ ਅੰਡਰਵੇਟ ਸੀਗਾ, ਹਾਈਟ ਵੀ ਘੱਟ ਹੀ ਸੀਗੀ। ਫਿਰ ਮੰਮੀ ਇਹੀ ਪੁੱਛਣਗੇ ਡਾਕਟਰ ਨੂੰ ਕਿ ਕੀ ਕਰਨਾ ਚਾਹੀਦਾ, ਕਹਿੰਦੇ ਸਪੋਰਟਸ 'ਚ ਪਾ ਦਿਉ, ਸ਼ਾਇਦ ਐਸਥਮਾ ਨਾਲ ਟੋਲਰੈਂਸ ਵੱਧ ਜਾਵੇ, ਭੱਜਿਆ ਕਰੂਗਾ, ਹੋ ਗਿਆ ਮੋਰ ਰਜਿਸਟੈਂਟ। ਅਤੇ ਫਿਰ ਅਸੀਂ ਸਪੋਰਟਸ ਸ਼ੁਰੂ ਕੀਤੀ, ਮੈਡੀਕੇਸ਼ਨ ਤੋਂ ਥੋੜ੍ਹਾ ਬੈਕ ਆਫ ਕੀਤਾ, ਅਤੇ ਥੋੜ੍ਹਾ ਥੋੜ੍ਹਾ ਫਰਕ ਪੈਣ ਲੱਗ ਪਿਆ, ਐਂਡ ਹੌਲੀ ਹੌਲੀ ਸ਼ੌਂਕ ਵੀ ਪੈ ਗਿਆ, ਜਦੋਂ ਵਧੀਆ ਕਰਨਾ ਪੈਂਦਾ ਬੱਚਾ ਫਿਰ ਉਹਨੂੰ ਸ਼ੌਂਕ ਵੱਧਦਾ ਆ, ਤਾਂ ਸ਼ੌਂਕ ਵਧੀ ਗਿਆ, ਸਿੱਖਣਾ ਸ਼ੁਰੂ ਕਰਤਾ, ਬੁੱਕਾਂ ਪੜ੍ਹਨੀਆਂ ਫਿਰ ਕਿੱਦਾਂ ਵਧੀਆ ਹੋਈਦਾ, ਐਂਡ ਬਸ ਹੌਲੀ ਹੌਲੀ ਆਪ ਹੀ ਉੱਪਰ ਨੂੰ ਚੱਲਦੇ ਗਏ।
ਅਤੇ ਹੁਣ ਵੀ ਸਿਹਤ ਪੱਖੋਂ ਕਿਸੇ ਤਰ੍ਹਾਂ ਦੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ?
ਨਹੀਂ 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 ਹੁਣ ਹੁਣ ਕਾਫੀ ਫਰਕ ਪੈ ਗਿਆ, ਅਸੀਂ ਜਿੱਦਾਂ ਕਹਿੰਦੇ ਸੀ ਡਾਕਟਰ ਟੋਲਰੈਂਸ ਵੱਧ ਜਾਂਦੀ ਆ, ਜੇ ਸੰਡਰਸਟੋਰਮ ਮੋਰਨਿੰਗ ਹੋਵੇ ਤੇ ਐਸਥਮਾ ਹੁੰਦਾ ਜ਼ਰੂਰ, ਪਰ ਜੇ ਮੈਂ ਦੌੜਦਾ ਭੱਜਦਾ ਰਹਾਂ ਫਿੱਟ ਰਹਾਂ ਫਿਰ ਨਹੀਂ ਕੁਛ ਹੁੰਦਾ। ਐਂਡ ਰੀਸੈਂਟਲੀ ਜਦੋਂ ਮੇਰੀ ਲਾਈਫ ਹੈ, ਮੈਂ ਇਸ ਸਾਲ 5 ਸਾਲ ਬਾਅਦ ਖੇਡਣਾ ਸ਼ੁਰੂ ਕੀਤਾ ਆ, ਮੈਂ ਛੱਡ ਦਿੱਤੀ ਸੀ ਥੋੜ੍ਹੀ ਚੱਲੀ, ਪਰ ਮੈਂ ਦੇਖਿਆ ਕਿ ਫਿਰ ਵੀ ਜੇ ਬੰਦਾ ਟ੍ਰੇਨਿੰਗ ਕਰਦਾ ਰਹੇ ਫਿੱਟ ਰਹੇ ਕੋਈ ਸਿਹਤ ਨੂੰ ਫਰਕ ਨਹੀਂ ਪੈਂਦਾ, ਸਾਡੇ ਉੱਤੇ ਹੀ ਆ ਕਿ ਅਸੀਂ ਕਿੱਦਾਂ ਆਪਣੀ ਸਿਹਤ ਨੂੰ ਸਾਂਭਦੇ ਹਾਂ।
ਤੇ 5 ਸਾਲ ਦਾ ਫਰਕ ਕਾਹਤੋਂ ਪਾਇਆ?
ਮੈਂ 5 ਸਾਲ ਪਹਿਲਾਂ ਗਿਆ ਸੀ ਆਸਟ੍ਰੇਲੀਅਨ ਯੂਨੀਵਰਸਿਟੀ ਗੇਮਸ, ਨਹੀਂ 6 ਸਾਲ ਹੀ ਹੋ ਗਏ, 2016 'ਚ ਗਿਆ ਸੀ ਮੈਂ। ਐਂਡ ਮੈਂ ਉੱਥੇ ਖੇਡਣ ਗਿਆ ਸੀਗਾ ਤਾਂ ਮੇਰੀ ਉੱਥੇ ਹੈਮਸਟ੍ਰਿੰਗ ਇੰਜਰੀ ਹੋ ਗਈ ਸੀ, ਡਿਕੈਥਲੋਨ ਕਰਦਾ ਸੀ ਉਸ ਟਾਈਮ 'ਤੇ, ਮੈਂ ਜ਼ਿਆਦਾ ਸੀਰੀਅਸ ਡਿਕੈਥਲੋਨ 'ਚ ਸੀਗਾ। ਐਂਡ ਮੇਰੀ ਜਦੋਂ ਇੰਜਰੀ ਹੋ ਗਈ, ਜਿੱਤ ਤਾਂ ਗਿਆ ਮੈਂ ਕੰਪਟੀਸ਼ਨ ਐਂਡ ਆਈ ਵਨ ਦ ਗੋਲਡ, ਮੈਂ ਵਾਪਸ ਆਇਆ, ਪਰ ਫਿਰ ਰੀਅਕਰਿੰਗ ਇੰਜਰੀਜ਼ ਬਾਰ ਬਾਰ ਹੋ ਹੀ ਗਈਆਂ, ਤਾਂ ਫਿਰ ਬੰਦਾ ਸੋਚਦਾ ਸੀ ਕਿ ਕੋਈ ਫਾਇਦਾ ਨਹੀਂ ਹੈਗਾ, ਆਪਣੇ ਕੰਮ 'ਤੇ ਧਿਆਨ ਦਿੰਦੇ ਹਾਂ ਥੋੜ੍ਹੇ ਚੱਲੀ। ਫਿਰ ਮੈਂ ਇੱਕ ਕੰਮ ਸ਼ੁਰੂ ਕੀਤਾ, ਨਾਲ ਬੱਚਿਆਂ ਨੂੰ ਕੋਚਿੰਗ ਕਰਾਉਣ ਦਾ ਵੀ ਕੀਤਾ ਆ, ਕਿ ਇੱਥੇ ਸਾਡੇ ਲੋਕਲ 'ਚ ਹੈਗੇ ਆ ਏਰੀਏ 'ਚ ਬੱਚੇ ਜਿਹਨਾਂ ਨੂੰ ਗਾਈਡੈਂਸ ਚਾਹੀਦੀ ਆ। ਅਤੇ ਉਹਨਾਂ ਨੇ ਇਸ ਸਾਲ ਕਿਹਾ ਕਿ ਗੋਗੀ ਤੈਨੂੰ ਸਮਝ ਨਹੀਂ ਆਉਂਦੀ ਕਿ ਪ੍ਰੈਸ਼ਰ ਬਹੁਤ ਹੁੰਦਾ ਆ, ਬੰਦੇ ਨੂੰ ਡਰ ਲੱਗਦਾ ਕੰਪਟੀਸ਼ਨ 'ਚ, ਤਾਂ ਮੈਂ ਕਿਹਾ ਕੋਈ ਗੱਲ ਨਹੀਂ, ਮੈਂ ਵੀ ਕਰਕੇ ਦੇਖ ਲੈਂਦਾ ਇਸ ਸਾਲ। ਵਾਪਸ ਵਨ ਆਈ ਗੋਟ ਬੈਕ ਇਨ ਟੂ ਇਟ, ਮੈਨੂੰ ਲੱਗਿਆ ਕਿ ਹਲੇ ਵੀ ਹੈਗਾ ਥੋੜ੍ਹੇ ਆ ਟੈਲੈਂਟ, ਤਾਂ ਅਜ਼ਮਾ ਲੈਣਾ ਚਾਹੀਦਾ ਹੈ। ਸੋ ਜਸਟ ਡਿਸਾਈਡ ਟੂ ਹੈਵ ਅ ਗੋ ਦਿਸ ਈਅਰ ਐਂਡ ਯੇ ਆਈ ਬ੍ਰੇਕਿੰਗ 2 ਵਿਕਟੋਰੀਅਨ ਰੈਕੋਰਡਸ ਇਨ ਦ ਇਸ 3 ਵਿਕਟੋਰੀਅਨ ਰੈਕੋਰਡਸ ਇਨ ਦ ਜੰਪਸ। ਸੋ ਵਧੀਆ ਚੱਲ ਰਿਹਾ
ਜੀ। ਜਿਵੇਂ ਕਿ ਤੁਸੀਂ ਦੱਸਿਆ ਕਿ ਤੁਸੀਂ ਐਸਥਮਾ ਨੂੰ ਵੀ ਆਪਣੇ ਐਥਲੈਟਿਕਸ ਵਿੱਚ ਜਾਣ ਕਰਕੇ ਓਵਰਕਮ ਕਰ ਲਿਆ ਹੈ ਨਾ, ਤੁਸੀਂ ਇੱਕ ਬਿਮਾਰੀ ਨੂੰ ਕਹਿ ਲਓ ਮਾਤ ਪਾਤੀ।
ਹਾਂਜੀ ਹਾਂਜੀ,
ਜਿਹੜੇ ਅਕਸਰ ਲੋਕ ਸ਼ਿਕਾਇਤ ਕਰਦੇ ਆ ਕਿ ਅਸੀਂ ਸਿਹਤ ਦਾ ਖਿਆਲ ਨਹੀਂ ਰੱਖ ਪਾਉਂਦੇ, ਟਾਈਮ ਨਹੀਂ ਲੱਗਦਾ, ਉਹਨਾਂ ਨੂੰ ਦਿੱਕਤ ਵੀ ਕੋਈ ਨਹੀਂ, ਪ੍ਰੋਬਲਮ ਵੀ ਕੋਈ ਨਹੀਂ, ਬਸ ਬਹਾਨੇ ਹੁੰਦੇ ਆ, ਉਹਨਾਂ ਲਈ ਕੋਈ ਸੁਨੇਹਾ?
ਸੁਨੇਹਾ ਇਹ ਹੀ ਹੈ ਕਿ ਬਈ ਆਪਣੀ ਬਾਡੀ ਨੂੰ ਪਹਿਲ ਦਿਓ, ਉਹ ਬਹਾਨੇ ਹੁੰਦੇ ਕਿਉਂਕਿ ਉਹਨਾਂ ਦੀ ਪਹਿਲ ਕੋਈ ਹੋ ਰਿਹਾ, ਪ੍ਰਾਇੋਰਿਟੀ ਕੋਈ ਹੋ ਰਿਹਾ। ਮੇਰਾ ਹੁਣ ਇੱਦਾਂ ਹੈ ਫਿਲਹਾਲ, ਮੈਂ ਬੱਚਿਆਂ ਨੂੰ ਕੋਚਿੰਗ ਕਰਾਉਣਾ, ਮੈਂ ਕੰਮ ਤੇ ਵੀ ਜਾਣਾ ਹੈ, ਮੇਰੀ ਜੌਬ ਹੈ ਐਜ਼ ਅ ਟੀਚਰ ਐਟ ਬੇਵਰੇਜ ਪ੍ਰਾਇਮਰੀ ਸਕੂਲ। ਸੋ ਮੈਂ ਉੱਥੋਂ ਸਵੇਰੇ ਚੱਲ ਜਾਂਦਾ, 8 ਵਜੇ ਨਿਕਲ ਜਾਂਦਾ, 4 ਸਾਢੇ 4 ਘਰ ਆਉਣਾ, ਉਸ ਤੋਂ ਬਾਅਦ ਮੈਂ ਆ ਕੇ ਮਾੜਾ ਖਾਣਾ ਖਾ ਕੇ ਜਿੰਮ ਜਾਂਦਾ, ਫਿਰ ਬੱਚਿਆਂ ਨੂੰ ਟ੍ਰੇਨਿੰਗ ਕਰਾਉਂਦਾ, ਫਿਰ ਆਪਣੀ ਟ੍ਰੇਨਿੰਗ ਕਰਦਾ, ਕਦੀ ਕਦੀ 11-12 ਵੱਜ ਜਾਂਦੇ ਰਾਤ ਦੇ। ਪਰ ਹਟੀ ਦਾ ਨਹੀਂ ਕਿ ਬੰਦੇ ਨੂੰ ਪਤਾ ਕਿ ਮੇਰੀ ਪ੍ਰਾਇੋਰਿਟੀ ਇਹ ਹੈ, ਮੇਰੀ ਹੈਲਥ ਇਜ਼ ਮਾਈ ਪ੍ਰਾਇੋਰਿਟੀ, ਐਂਡ ਜੇ ਤੁਸੀਂ ਆਪਣੀ ਹੈਲਥ ਨੂੰ ਪਿੱਛੇ ਛੱਡੋਗੇ ਫਿਰ ਤਾਂ ਕੋਈ ਫਾਇਦਾ ਨਹੀਂ। ਜਿੱਦਾਂ ਸਾਡੀ ਜਨਤਾ ਜਿਹੜੀ ਆ ਉਹ ਜ਼ਿਆਦਾ ਹੈਗੀ ਆ ਕਿ ਬਿਜ਼ਨਸ ਮਾਈਂਡਡ, ਆਹ ਕਰੀਏ ਇਹ ਕਰੀਏ ਪੈਸਾ ਕਮਾਈਏ, ਪਰ ਪੈਸਾ ਕੁਛ ਨਹੀਂ ਹੁੰਦਾ, ਵੀ ਆਪਣੀ ਹੈਲਥ ਇਜ਼ ਨੰਬਰ 1 ਮੇਰੇ 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 ਹਿਸਾਬ ਨਾਲ ਤਾਂ ਇਹੀ ਆ।
ਗੋਗੀ ਜੀ, ਜਿਵੇਂ ਕਿ ਤੁਸੀਂ ਦੱਸਿਆ ਕਿ ਤੁਸੀਂ ਲਗਭਗ 20 ਸਾਲਾਂ ਤੋਂ ਐਥਲੈਟਿਕਸ ਨਾਲ ਜੁੜੇ ਹੋਏ ਹੋ, ਹੁਣ ਤੱਕ ਦੇ ਸਫ਼ਰ ਦੀ ਤੁਹਾਡੀ ਹਾਈਲਾਈਟ ਕੀ ਹੈ?
ਮੈਂ ਤਾਂ ਮੇਰੀ ਹਾਈਲਾਈਟ ਸਭ ਤੋਂ ਵੱਡੀ ਇਹੀ ਆ, ਕੋਈ ਮੈਡਲ ਮੁਡਲਸ ਨਹੀਂ ਹੈਗੇ, ਮੈਂ ਸਟੇਟ ਮੈਡਲ ਜਿੱਤੇ ਆ, ਓਪਨਸ 'ਚ ਵੀ ਜਿੱਤੇ ਆ, ਜੂਨੀਅਰ ਲੈਵਲ 'ਚ ਵੀ ਜਿੱਤੇ ਆ, ਮੈਂ ਨੈਸ਼ਨਲ ਟਾਈਟਲ ਜਿੱਤਿਆ ਆ। ਉਹ 2016 'ਚ ਆਸਟ੍ਰੇਲੀਅਨ ਯੂਨੀਵਰਸਿਟੀ ਗੇਮਸ ਸੀਗਾ, ਉਹ ਮੇਰਾ ਵੱਡਾ ਸੀਗਾ, ਸਭ ਤੋਂ ਵੱਡਾ। ਉਸ ਸਾਲ ਮੇਰੀ ਰੈਂਕਿੰਗ ਵੀ ਟੌਪ 5 ਸੀ ਆਸਟ੍ਰੇਲੀਆ 'ਚ, ਤੋ ਉਹ ਸਾਲ ਮੇਰਾ ਵਧੀਆ ਸੀਗਾ। ਉਹ 'ਚ ਨਾਲੇ ਉਸ ਸਾਲ ਕੰਪਟੀਸ਼ਨ 'ਚ ਵੀ ਇੱਦਾਂ ਦੇ ਲੋਕ ਆਏ ਸੀ ਜੋ ਕੋਮਨਵੈਲਥ ਖੇਲੇ ਆ, ਜਿੱਦਾਂ ਸਟੀਵੀ ਕੇਨ, ਇੰਗਲੈਂਡ ਵਾਲਿਆਂ ਨਾਲ ਵੀ ਕੰਪਟੀਸ਼ਨ ਕੀਤਾ ਜੇ, ਕੋਮਨਵੈਲਥ 'ਚ ਬ੍ਰੋਂਜ਼ ਲੈ ਕੇ ਆਇਆ ਸੀਗਾ, ਤੋ ਕਾਫੀ ਵੱਡੇ ਵੱਡੇ ਕੰਪਟੀਸ਼ਨ ਕੀਤੇ ਆ। ਪਰ ਮੇਰਾ ਸਭ ਤੋਂ ਵੱਡਾ ਹਾਈਲਾਈਟ ਅਚੀਵਮੈਂਟ ਮੇਰੀ ਲਾਈਫ 'ਚ ਇਹੀ ਆ ਕਿ ਜਿੱਥੋਂ ਮੈਂ ਆਪਣੀ ਜਰਨੀ ਸਟਾਰਟ ਕੀਤੀ ਸੀਗੀ ਤਾਂ ਜਿੱਥੇ ਮੈਂ ਹੁਣ ਪਹੁੰਚਿਆ, ਮੈਂ ਸੋਚਿਆ ਨਹੀਂ ਸੀ ਮੈਂ ਇੱਥੇ ਤੱਕ ਪਹੁੰਚੂੰਗਾ, ਜਿਸ ਹਿਸਾਬ ਨਾਲ ਮੇਰੇ ਹਾਲਾਤ ਸੀ ਛੋਟੇ ਹੁੰਦੇ, ਜਿਸ ਹਿਸਾਬ ਨਾਲ ਸਾਡੇ ਘਰ ਦੇ ਹਾਲਾਤ ਸੀਗੇ, ਜਿੱਦਾਂ ਇਨਵਾਇਰਮੈਂਟ ਹੁੰਦਾ, ਬੰਦਾ ਕਹਿੰਦਾ ਕਿ ਉਹਦੇ ਕਰਕੇ ਕਾਫੀ ਇਫੈਕਟ ਪੈਂਦਾ ਆ ਕਿ ਤੁਸੀਂ ਕਾਮਯਾਬ ਹੁੰਦੇ ਜਾਂ ਨਹੀਂ ਹੁੰਦੇ, ਪਰ ਡਿਸਪਾਇਰ ਆਲ ਦੈਟ ਉਹਦੇ ਬਾਵਜੂਦ ਵੀ ਆਈ ਵੈਂਟ, ਮੈਂ ਜਿੱਥੇ ਸੋਚ ਤੋਂ ਪਾਰ ਗਿਆ, ਐਂਡ ਦੈਟ ਇਜ਼ ਮਾਈ ਬਿਗੈਸਟ ਅਚੀਵਮੈਂਟ। ਸੋ ਸਟੇਟ ਮੈਡਲਸ ਹੋ ਗਏ, ਨੈਸ਼ਨਲ ਮੈਡਲਸ ਹੋ ਗਏ, ਟਾਇਟਲਸ ਹੋ ਗਏ, ਰੈਕੋਰਡਸ ਹੋ ਗਏ, ਡਿਗਰੀਆਂ ਵੀ ਲਈਆਂ। ਸੋ ਆਈ ਡਿਡ ਮਾਈ ਬੈਚਲਰਸ ਇਨ ਅਕਾਊਂਟਿੰਗ, ਫਿਰ ਉਸ ਤੋਂ ਬਾਅਦ ਮੈਂ ਮਾਸਟਰਸ ਇਨ ਟੀਚਿੰਗ ਕੀਤੀ, ਵਰਕਿੰਗ ਐਜ਼ ਅ ਫੁੱਲ ਟਾਈਮ ਟੀਚਰ ਐਟ ਬੇਵਰੇਜ ਪ੍ਰਾਇਮਰੀ ਸਕੂਲ। ਆਈ ਐਮ ਸਟਾਰਟ ਆਈ ਹੈਵ ਕਮ ਮਾਈ ਓਨ ਅਕੈਡਮੀ ਔਰ ਅਥਲੈਟਿਕਸ, ਐਂਡ ਔਨ ਦਾ ਸਾਈਡ ਮੈਂ ਹੋਰ ਵੀ ਕਰਦਾ ਰਹਿੰਦਾ, ਪਰਸਨਲ ਟ੍ਰੇਨਿੰਗ ਜਿੰਮ 'ਚ ਕਰਾਉਂਦਾ ਹਾਂ, ਕੰਮ ਮੈਂ ਕਰਦਾ ਹੀ ਰਹਿੰਦਾ ਹਾਂ। ਤਾਂ ਮੈਂ ਇਹੀ ਕਹਿੰਦਾ ਕਿ ਮੇਰੀ ਸਭ ਤੋਂ ਵੱਡੀ ਸਕਸੈਸ ਇਹ ਆ ਕਿ ਆਈ ਡਿਡਨਟ ਸਟਾਪ, ਰੁਕਿਆ ਨਹੀਂ, ਵਧੀ ਗਿਆ ਅੱਗੇ, ਹੋਰ ਵਧਾ ਰਿਹਾ ਕੰਮ, ਬੱਚਿਆਂ ਨੂੰ ਮੋਟੀਵੇਟ ਕਰ ਰਿਹਾ, ਅਗਲੀ ਜਨਰੇਸ਼ਨ ਨੂੰ ਮੋਟੀਵੇਟ ਕਰ ਰਿਹਾ ਕਿ ਸਹੀ ਪਾਸੇ ਰਹੋ, ਐਂਡ ਦੈਟ ਇਜ਼ ਪ੍ਰੋਬਬਲੀ ਮਾਈ ਬਿਗੇਸਟ ਅਚੀਵਮੈਂਟ।
ਜੀ ਗੋਗੀ, ਤੇ ਫਿਊਚਰ ਪਲਾਨਸ ਕੀ ਨੇ?
ਹੁਣ ਫਿਊਚਰ ਪਲਾਨਸ ਇਹੀ ਹੈ ਕਿ 2026 'ਚ ਸਾਡੇ ਵਿਕਟੋਰੀਆ 'ਚ ਆ ਰਹੀ ਕਾਮਨਵੈਲਥ ਗੇਮਾਂ, ਮੈਂ ਸਾਰਾ ਲਾਈਫ ਆਪਣੀ ਜ਼ਿਆਦੀ ਆ ਮਲਟੀ ਇਵੈਂਟਸ ਡਿਕੈਥਲੋਨ 'ਚ ਕੱਢ ਦਿੱਤੀ, ਤਾਂ ਇਸ ਸਾਲ ਮੈਨੂੰ ਪਤਾ ਲੱਗਿਆ ਮੈਂ 200 ਮੀਟਰ 'ਚ ਕਾਫੀ ਕਾਫੀ ਠੀਕ ਆ, ਵਧੀਆ ਰੈਂਕਿੰਗ ਆਉਂਦੀ ਵਰਲਡ 'ਚ ਆਉਂਦੀ ਆ, ਐਂਡ ਦ ਟਾਈਮਸ ਜਿਹੜੇ ਦੌੜ ਰਹੇ ਆ ਦੇ ਵੈਰੀ ਕੰਪੈਰੀਟਿਵ। ਅਤੇ ਬੰਦਾ ਮੈਂ ਇਹ ਸੋਚ ਰਿਹਾ ਕਿ ਉਸ ਇਵੈਂਟ ਨੂੰ ਲੈ ਕੇ 3-4 ਸਾਲ ਟ੍ਰੇਨਿੰਗ ਕਰਾਂ, ਕੋਸ਼ਿਸ਼ ਕਰਾਂ ਕਿ ਕਾਮਨਵੈਲਥ 'ਚ ਜਾਈਏ।
ਸਾਡੇ ਵੱਲੋਂ ਤੁਹਾਨੂੰ ਬਹੁਤ ਬਹੁਤ ਸ਼ੁਭਕਾਮਨਾਵਾਂ। ਅਸੀਂ ਕਾਮਨਾ ਕਰਦੇ ਹਾਂ ਕਿ ਅੱਗੇ ਤੁਹਾਨੂੰ ਕਾਮਨਵੈਲਥ ਵਿੱਚ ਵੀ ਦੇਖਾਂਗੇ।
ਹਾਂਜੀ, ਥੈਂਕ ਯੂ।
ਅਤੇ ਗੱਲਬਾਤ ਕਰਨ ਲਈ ਅਤੇ ਸਮੇਂ 'ਚੋਂ ਸਮਾਂ ਕੱਢਣ ਲਈ ਬਹੁਤ ਬਹੁਤ ਸ਼ੁਕਰੀਆ।
ਥੈਂਕ ਯੂ ਜੀ, ਤੁਹਾਡਾ।